ਸਤਿਗੁਰ ਆਏ ਸਭਾ ਮੈਂ ਸਿੱਖਣ ਸ਼੍ਰੀ ਕ੍ਰੰਤ ਸਿੱਖ ਬਣਿਆ ਤਬ ਨਮੋ ਕਰ ਤੇਰੇ ਨਿਕਟ ਭਗਵੰਤ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਧੰਨ ਧੰਨ ਚਬਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ 'ਚ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਸਹਿਬੇ ਕਮਾਲ ਸਰਬੰਸ ਦਾਨੀ ਦਸਮੇਸ਼ ਪਿਤਾ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ ਹਰਗੋਪਾਲ ਬਣੀਆਂ ਭਾਈ ਧਿਆਨ ਸਿੰਘ ਮਾਜਰੀ ਤੋਂ ਚੱਲਿਆ ਹੈ। 600 ਰੁਪਈਏ ਦਾ ਰਸਤੇ ਵਿੱਚ ਵਪਾਰ ਕਰਕੇ 3000 ਰੁਪਈਆ ਇਕੱਠਾ ਕਰਕੇ ਲੈ ਕੇ ਆਪਣੇ ਨਗਰ ਉਜੈਨ ਪਹੁੰਚਿਆ। ਆਪਣੇ ਪਿਤਾ ਬਿਸੰਬਰਦਾਸ ਨੂੰ ਮਿਲਿਆ। ਬਿਸੰਬਰਦਾਸ ਨੇ ਜਦੋਂ ਸਾਰੀ ਗੱਲ ਸੁਣੀ, ਸੁਣ ਕੇ ਆਖਿਆ, ਬੇਟਾ ਆਹ ਤੂੰ ਕਿਹੜਾ ਕੱਚ ਵਿਹਾਜ ਕੇ ਲੈ ਆਇਆ, ਸੱਚ ਨੂੰ ਛੱਡ ਕੇ ਕੱਚ ਲੈ ਆਇਆ, ਇਸ ਕੱਚ ਦਾ ਤੈਨੂੰ ਕੀ ਲਾਭ ਹੋਣਾ, ਹਾਲੇ ਵੀ ਕੁਝ ਨਹੀਂ ਵਿਗੜਿਆ, ਆਪਣਾ ਹਿਰਦਾ ਸਰਲ ਕਰਕੇ ਮੇਰੇ ਨਾਲ ਚੱਲ ਤੇ ਕਲਗੀਧਰ ਦੇ ਚਰਨਾਂ 'ਚ ਪਹੁੰਚ ਕੇ ਆਪਣੀ ਭੁੱਲ ਬਖਸ਼ਾਈਏ। ਪਰ ਹਰਗੋਪਾਲ ਦਾ ਦਿਮਾਗ ਫਿਰਿਆ ਹੋਇਆ ਸੀ, ਨਹੀਂ ਮੰਨਿਆ। ਵਪਾਰ ਕਰਦਾ ਰਿਹਾ, ਦਿਨਾਂ ਵਿੱਚ 10000 ਰੁਪਈਆ ਕਮਾ ਲਿਆ, ਬੜਾ ਖੁਸ਼ ਹੈ। ਪਰ ਗੁਰ ਅਵੱਗਿਆ ਦਾ ਦੋਸ਼ ਤਾਂ ਲੱਗਣਾ ਹੀ ਸੀ ਨਾ, ਕੁਝ ਦਿਨਾਂ ਵਿੱਚ ਜਿੰਨਾ ਕਮਾਇਆ ਸੀ ਸਭ ਉੱਜੜ ਗਿਆ। ਇਹੋ ਜਿਹੀ ਹਾਲਤ ਬਣ ਗਈ ਕਿ ਘਰ ਵੀ ਗਿਰਵੀ ਰੱਖਣਾ ਪੈ ਗਿਆ, ਕੁਝ ਵੀ ਨਹੀਂ ਰਿਹਾ। ਫਿਰ ਇਹਨੂੰ ਸਮਝ ਆਈ ਤੇ ਆਪਣੇ ਪਿਤਾ ਦੀ ਸ਼ਰਨ 'ਚ ਪਿਆ। ਕਹਿੰਦਾ, ਪਿਤਾ ਜੀ ਚੱਲੋ ਗੁਰੂ ਕਲਗੀਧਰ ਦੇ ਚਰਨਾਂ 'ਚ। ਬਿਸੰਬਰਦਾਸ ਆਪਣਾ ਪਰਿਵਾਰ ਲੈ ਕੇ ਆਨੰਦਪੁਰ ਸਾਹਿਬ ਨੂੰ ਚੱਲਿਆ। ਰਸਤੇ 'ਚ ਪਹਿਲਾਂ ਧਿਆਨ ਸਿੰਘ ਮਾਜਰੀ ਦੇ ਘਰ ਆ ਕੇ ਠਹਿਰਿਆ, ਉਹਨੂੰ ਮਿਲਿਆ, ਉਹਨੂੰ ਸਾਰੀ ਗੱਲ ਦੱਸੀ ਔਰ ਨਾਲ ਲਿਆ। ਆਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਚਰਨਾਂ 'ਚ ਪਹੁੰਚੇ। ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਕਰਕੇ ਬੇਨਤੀ ਕਰਕੇ ਆਪਣੀ ਭੁੱਲ ਬਖਸ਼ਾਈ। ਬਖਸ਼ਣਹਾਰ ਬਖਸ਼ੰਦ ਸਤਿਗੁਰਾਂ ਨੇ ਇਹਨਾਂ ਨੂੰ ਬਖਸ਼ ਲਿਆ। ਆਖਿਆ, ਬਿਸੰਬਰਦਾਸ ਤੂੰ ਸਾਡਾ ਪੂਰਵਲੇ ਜਨਮਾਂ ਦਾ ਸੇਵਕ ਹੈ, ਪੂਰਵਲੇ ਜਨਮਾਂ ਤੋਂ ਸਾਡੇ ਘਰ ਦਾ ਸਿੱਖ ਹੈ, ਇਹ ਤੇਰੀ ਪਰਖ ਦੀ ਘੜੀ ਸੀ, ਐਸਾ ਹੋਣਾ ਸੀ, ਇਹ ਹੋਣੀ ਹੈ, ਇਹਨੂੰ ਕੋਈ ਰੋਕ ਨਹੀਂ ਸਕਦਾ, ਜਿਹੜੀ ਹੋਣੀ ਹੈ ਉਹ ਵਰਤ ਕੇ ਰਹਿੰਦੀ ਹੈ। ਸਾਡੇ ਪਿਤਾ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਵੀ ਬਚਨ ਨੇ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ। ਇਹ ਤਾਂ ਹੋਣੀ ਹੈ, ਇਹ ਤਾਂ ਵਰਤਣੀ ਇਸੇ ਤਰ੍ਹਾਂ ਸੀ। ਇਸ ਕਰਕੇ ਤੁਸੀਂ ਆਪਣੇ ਹਿਰਦੇ ਦਾ ਸੰਦੇਹ ਤਿਆਗ ਦਿਓ। ਸਤਿਗੁਰਾਂ ਨੇ ਬਚਨ ਕੀਤਾ ਕੱਲ੍ਹ ਨੂੰ ਸਾਡੀ ਸਭਾ ਵਿੱਚ ਆਉਣਾ। ਅਗਲੇ ਦਿਨ ਭਾਈ ਬਿਸੰਬਰ ਦਾਸ ਆਪਣੇ ਬੇਟੇ ਨੂੰ ਨਾਲ ਲੈ ਕੇ, ਪਰਿਵਾਰ ਨੂੰ ਨਾਲ ਲੈ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਇਆ ਹੈ। ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅਰਦਾਸਾਂ ਦੱਸ ਰਹੇ ਨੇ। 101 ਅਰਦਾਸਾਂ ਦੀ ਕਥਾ ਆਰੰਭ ਹੋ ਰਹੀ ਹੈ ਕਿ ਸਿੱਖ ਨੂੰ ਕਦੋਂ ਕਦੋਂ ਅਰਦਾਸ ਕਰਨੀ ਚਾਹੀਦੀ ਹੈ। ਅਰਦਾਸ ਸ਼ਬਦਾਂ ਦਾ ਕੋਈ ਹੇਰ ਫੇਰ ਨਹੀਂ ਹੈ, ਅਰਦਾਸ ਇੱਕ ਬੰਦਗੀ ਹੈ। ਅਰਦਾਸ ਕੇਵਲ ਲਫ਼ਜ਼ ਨਹੀਂ ਹਨ, ਅਰਦਾਸ ਭਗਤੀ ਹੈ। ਔਰ ਭਗਤੀ ਤਾਂ ਸਦਾ ਹੀ ਕਰਦੇ ਰਹਿਣਾ ਚਾਹੀਦਾ ਨਾ। ਇਸ ਕਰਕੇ ਸਿੱਖ ਨੂੰ ਅਰਦਾਸਾਂ ਵੀ ਸਦਾ ਗੁਰੂ ਚਰਨਾਂ 'ਚ ਕਰਦੇ ਰਹਿਣਾ ਚਾਹੀਦਾ। ਰਾਗੀ ਸਿੰਘ ਪੜ੍ਹ ਰਹੇ ਸੀ ਨਾਨਕ ਕੀ ਅਰਦਾਸ, ਕਿ ਸਾਡੀ ਤਾਂ ਗੁਰੂ ਚਰਨਾਂ ਵਿੱਚ ਅਰਦਾਸ ਹੀ ਹੈ, ਖਾਲੇ ਕੀਚਾ ਅਰਦਾਸ, ਜਿਹਦੇ ਅੱਗੇ ਕੋਈ ਜ਼ੋਰ ਨਾ ਚੱਲੇ, ਕੋਈ ਤਾਣ ਨਾ ਚੱਲੇ, ਉਹਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਨੀ ਚਾਹੀਦੀ ਹੈ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਬਿਘਨ ਨਾ ਕਉ ਲਾਗੈ, ਜਾਂ ਕੀ ਪ੍ਰਭ ਆਗੈ ਅਰਦਾਸ। ਅਰਦਾਸ ਬੰਦਗੀ ਹੈ, ਅਰਦਾਸ ਭਗਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਜੋ 101 ਅਰਦਾਸਾਂ ਸਤਿਗੁਰੂ ਕਲਗੀਧਰ ਜੀ ਨੇ ਦੱਸੀਆਂ ਨੇ ਆਪਾਂ ਸਾਰੇ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਕੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਸਤਿਗੁਰ ਆਏ ਸਭਾ ਮੈਂ ਸਿੱਖਣ ਸ਼੍ਰੀ ਕਰੰਤ।
ਸਤਿਗੁਰੂ ਜੀ ਚੱਲ ਕੇ ਆਪਣੀ ਸਭਾ ਵਿੱਚ ਆਪਣੇ ਦੀਵਾਨ ਵਿੱਚ ਆਏ ਹਨ, ਐਸੇ ਸਤਿਗੁਰੂ ਜੀ ਜੋ ਆਪਣਿਆਂ ਸਿੱਖਾਂ ਦੀ ਸ਼੍ਰੇ ਕਰਨ ਵਾਲੇ ਹਨ। ਸ਼੍ਰੇ ਦਾ ਮਤਲਬ ਹੁੰਦਾ ਹੈ ਕਲਿਆਣ, ਮੁਕਤੀ। ਆਪਣਿਆਂ ਸਿੱਖਾਂ ਨੂੰ ਮੁਕਤੀ ਦਾ ਦਾਨ ਦੇਣ ਵਾਲੇ, ਮੋਕਸ਼ ਦਾ ਦਾਨ ਦੇਣ ਵਾਲੇ ਸਤਿਗੁਰੂ ਗੁਰੂ ਕਲਗੀਧਰ ਜੀ ਆਪਣੀ ਸਭਾ ਵਿੱਚ ਆਏ ਹਨ।
ਸਿੱਖ ਬਣਿਆ ਤਵ ਨਮੋ ਕਰ ਥਿਰਿਓ ਨਿਕਟ ਭਗਵੰਤ।
ਇਹਨੇ ਨੂੰ ਇਹ ਬਣਿਆ ਸਿੱਖ ਬਿਸੰਬਰ ਦਾਸ, ਇਹ ਵੀ ਆ ਗਿਆ ਗੁਰੂ ਸਾਹਿਬ ਦੇ ਦਰਬਾਰ ਵਿੱਚ, ਸਤਿਗੁਰਾਂ ਦੇ ਚਰਣਾਂ ਵਿੱਚ ਆ ਕੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਝੁੱਕ ਕੇ ਗੁਰੂ ਚਰਣਾਂ ਵਿੱਚ ਵੰਦਨਾ ਕਰਕੇ, ਨਮਸਕਾਰ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਗਿਆ ਹੈ।
ਜੋ ਪਈ ਸ਼੍ਰੀ ਮੁਕਤੇ ਗੁਰ ਮਿਰਦਲ ਬਖਾਨੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵਕਤ ਬੋਲੇ, ਬੜੇ ਮਿਰਦਲ ਕੋਮਲ ਜੇ ਬਚਨ ਮਹਾਰਾਜ ਜੀ ਬੋਲੇ ਹਨ।
ਕਉ ਸਿੱਖਾ ਇੱਛਾ ਕਿਆ ਠਾਨੇ।
ਮਹਾਰਾਜ ਜੀ ਕਹਿੰਦੇ ਹਾਂ ਭਾਈ ਸਿੱਖਾ ਦੱਸ ਤੇਰੀ ਕੀ ਇੱਛਾ ਹੈ। ਬਿਸੰਬਰ ਦਾਸ ਨੂੰ ਮਹਾਰਾਜ ਜੀ ਪੁੱਛਣ ਲੱਗੇ, ਕਹਿੰਦੇ ਹਾਂ ਭਾਈ ਸਿੱਖਾ ਦੱਸ ਤੇਰੇ ਮਨ ਦੀ ਕੀ ਇੱਛਾ ਹੈ।
ਹਮ ਪਗ ਕੇ ਨਿਰਮਲ ਸਿੱਖ ਹੈ।
ਤੂੰ ਸਾਡੇ ਚਰਨਾਂ ਦਾ ਨਿਰਮਲ ਸਿੱਖ ਹੈ, ਤੂੰ ਸਾਡੇ ਚਰਨਾਂ ਦੀ ਸਿੱਖੀ ਧਾਰਨ ਕੀਤੀ ਹੈ, ਤੇਰੇ ਅੰਦਰ ਨਿਰਮਲ ਪੁਣਾ ਹੈ, ਤੂੰ ਪਵਿੱਤਰ ਹੈ, ਤੇਰਾ ਹਿਰਦਾ ਸ਼ੁੱਧ ਹੈ, ਸਰਲ ਹਿਰਦਾ ਹੈ, ਨਾਲੇ ਇਸੇ ਜਨਮ ਦਾ ਸਿੱਖ ਨਹੀਂ, ਤੂੰ ਸਾਡਾ ਪੂਰਵਲੇ ਜਨਮਾਂ ਦਾ ਵੀ ਸਿੱਖ ਹੈ। ਇਸ ਕਰਕੇ ਦੱਸ ਤੂੰ ਸਾਡੇ ਚਰਨਾਂ ਦਾ ਨਿਰਮਲ ਸਿੱਖ ਹੈ, ਤੇਰੇ ਮਨ ਦੀ ਕੀ ਇੱਛਾ ਹੈ?
ਦਿਸ਼ ਦੱਖਣ ਮੈਂ ਇੱਕ ਤੂੰ ਆ,
ਦੱਖਣ ਦਿਸ਼ਾ ਦੇ ਵਿੱਚ ਇੱਕ ਤੂੰ ਹੀ ਸਾਡਾ ਪਿਆਰ ਵਾਲਾ ਸਿੱਖ ਹੈ। ਉਦਾਂ ਤਾਂ ਦੱਖਣ ਦਿਸ਼ਾ ਬੜੀ ਵੱਡੀ ਹੈ, ਪਰ ਸਾਡੇ ਨਾਲ ਪਿਆਰ ਕਰਨ ਵਾਲਾ, ਸਾਡੇ ਨਾਲ ਪ੍ਰੀਤ ਕਰਨ ਵਾਲਾ ਇੱਕ ਤੂੰ ਹੀ ਉਸ ਇਲਾਕੇ ਚ ਰਹਿਣ ਵਾਲਾ ਸਾਡਾ ਸਿੱਖ ਹੈ।
ਦੱਖਣ ਬਿਕੈ ਸਿੱਖ ਹੈ ਥੋੜੇ,
ਦੱਖਣ ਦਿਸ਼ਾ ਵਿੱਚ ਸਾਡੇ ਸਿੱਖ ਥੋੜੇ ਨੇ। ਉਹਨਾਂ ਸਮਿਆਂ ਵਿੱਚ ਦੱਖਣ ਦਿਸ਼ਾ ਚ ਕੋਈ ਬਹੁਤੀ ਸਿੱਖੀ ਨਹੀਂ ਸੀ। ਕਲਗੀਧਰ ਜੀ ਕਹਿੰਦੇ ਦੱਖਣ ਦਿਸ਼ਾ ਦੇ ਵਿੱਚ ਸਾਡੇ ਥੋੜੇ ਸਿੱਖ ਹਨ, ਕੋਈ ਉੱਥੇ ਸਿੱਖਾਂ ਦੀ ਬਹੁਤੀ ਗਿਣਤੀ ਨਹੀਂ ਹੈ। ਉਹਨਾਂ ਸਿੱਖਾਂ ਵਿੱਚੋਂ ਤੂੰ ਸਾਡਾ ਮਹਾਨ ਸਿੱਖ ਹੈ, ਦੱਖਣ ਦਿਸ਼ਾ ਚ ਰਹਿਣ ਵਾਲਾ।
ਤੁਮ ਸਮਸਰ ਤੈ ਕੋਈ ਨਾ ਔਰੇ,
ਤੇਰੇ ਵਰਗਾ, ਤੇਰੇ ਬਰਾਬਰ, ਤੇਰੇ ਸਮ ਤੁਲ ਹੋਰ ਕੋਈ ਸਿੱਖ ਨਹੀਂ ਹੈ ਉਸ ਇਲਾਕੇ ਵਿੱਚ। ਉਜੈਨਪੁਰੀ ਵਿੱਚ ਤਾਂ ਖਾਸ ਕਰਕੇ ਤੂੰ ਹੀ ਸਾਡਾ ਸਿੱਖ ਹੈ। ਉਜੈਨ ਬੜਾ ਵੱਡਾ ਨਗਰ ਹੈ, ਬੜਾ ਵੱਡਾ ਤੀਰਥ ਵੀ ਹੈ, ਉੱਥੋਂ ਦਾ ਤੂੰ ਰਹਿਣ ਵਾਲਾ ਸਾਡਾ ਸਿੱਖ ਹੈ। ਤੇਰੇ ਵਰਗਾ, ਤੇਰੇ ਜਿਹਾ ਉਸ ਇਲਾਕੇ ਚ ਹੋਰ ਕੋਈ ਸਿੱਖ ਨਹੀਂ ਹੈ।
ਤਬ ਕਰ ਜੋਰ ਬਿਸ਼ੰਬਰ ਦਾ,
ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਬਚਨ ਕਹੇ ਸੁਣ ਕੇ ਭਾਈ ਬਿਸ਼ੰਬਰ ਦਾਸ ਨੇ ਆਪਣੇ ਦੋਵੇਂ ਹੱਥ ਜੋੜੇ, ਦੋਵੇਂ ਹੱਥ ਜੋੜ ਕੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਗੁਰੂ ਪਾਸ ਇਮ ਕਰਿਓ ਪ੍ਰਕਾਸ਼।
ਸਤਿਗੁਰਾਂ ਦੇ ਚਰਨਾਂ ਵਿੱਚ ਇਸ ਤਰ੍ਹਾਂ ਬੇਨਤੀ ਕਰਕੇ ਬੋਲਣ ਲੱਗਾ, ਕਹਿਣ ਲੱਗਾ,
ਪ੍ਰਭ ਜੀ ਦਰਦ ਪਾ ਕਰ ਮੋਰੇ, ਸਕਲ ਪਦਾਰਥ ਹੱਥ ਪਏ ਥੋਰੇ।
ਕਹਿਣ ਲੱਗਾ, ਹੇ ਪ੍ਰਭੂ ਜੀ, ਮੇਰੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੋ ਗਈ। ਪਹਿਲਾਂ ਮੈਂ ਸ਼ਾਹੂਕਾਰ ਸੀ, ਧਨਾੜ ਸੀ, ਪਰ ਜਦੋਂ ਦਾ ਮੇਰਾ ਲੜਕਾ ਹਰਗੋਪਾਲ ਤੁਹਾਡੇ ਤੋਂ ਬੇਮੁੱਖ ਹੋ ਕੇ ਗਿਆ, ਉਸ ਦਿਨ ਤੋਂ ਬਾਅਦ ਮੇਰੇ ਘਰ ਦੇ ਵਿੱਚ ਗਰੀਬੀ ਨੱਚ ਰਹੀ ਹੈ, ਗਰੀਬੀ ਕੁੱਦ ਰਹੀ ਹੈ। ਇੱਥੋਂ ਤੱਕ ਹਾਲਤ ਬਣ ਗਈ ਕਿ ਮਹਾਰਾਜ ਮੈਨੂੰ ਆਪਣਾ ਘਰ ਤੱਕ ਵੀ ਗਿਰਵੀ ਰੱਖਣਾ ਪੈ ਗਿਆ, ਪ੍ਰਸ਼ਾਦਾ ਪੱਕਣਾ ਵੀ ਔਖਾ ਹੋ ਗਿਆ। ਮਹਾਰਾਜ ਜੀ, ਮੇਰੇ ਘਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਗਰੀਬੀ ਹੈ, ਔਰ ਜਿਤਨੇ ਪਦਾਰਥ ਨੇ ਮੇਰੇ ਘਰ ਵਿੱਚ ਉਹ ਸਾਰੇ ਪਦਾਰਥ ਵਿਕ ਚੁੱਕੇ ਨੇ, ਬਿਨਸ ਚੁੱਕੇ ਹਨ।
ਪੁਰਬ ਕਰੋ ਸੰਪਦਾ ਭਾਰੇ,
ਸਭ ਤੋਂ ਪਹਿਲਾਂ ਤਾਂ ਮਹਾਰਾਜ ਜੀ ਕਿਰਪਾ ਕਰੋ ਵੀ ਮੈਨੂੰ ਸਾਰੀ ਸੰਪਦਾ ਮੇਰੀ ਵਾਪਸ ਬਖਸ਼ੋ, ਵੀ ਜਿਹੜੀ ਮੇਰੇ ਘਰ ਚ ਗਰੀਬੀ ਆਈ ਹੈ, ਕੰਗਾਲ ਪੁਣਾ ਆਇਆ, ਇਹ ਦੂਰ ਹੋ ਜਾਏ। ਪਹਿਲਾਂ ਤਾਂ ਇਹ ਕਿਰਪਾ ਕਰੋ ਕਿ ਮੇਰੇ ਘਰ ਦੇ ਵਿੱਚ ਦੋ ਵਕਤ ਦਾ ਘੱਟੋ ਘੱਟ ਪ੍ਰਸ਼ਾਦਾ ਪੱਕਣਾ ਤਾਂ ਉਚਿਤ ਹੋ ਜਾਏ। ਸਤਿਗੁਰੂ ਜੀ, ਤੁਹਾਡੇ ਵਾਸਤੇ ਕੁਝ ਅਸੰਭਵ ਨਹੀਂ ਹੈ, ਤੁਸੀਂ ਤਾਂ ਜੋ ਚਾਹੇ ਮਰਜ਼ੀ ਕਰ ਸਕਦੇ ਹੋ। ਜੇ ਤੁਸੀਂ ਸ਼ਾਹੂਕਾਰਾਂ ਤੋਂ ਗਰੀਬ ਬਣਾ ਸਕਦੇ ਹੋ ਤੇ ਗਰੀਬਾਂ ਤੋਂ ਮੁੜ ਕੇ ਸ਼ਾਹੂਕਾਰ ਵੀ ਤਾਂ ਕਰ ਸਕਦੇ ਹੋ। ਇਸ ਕਰਕੇ ਮਹਾਰਾਜ ਜੀ, ਕਿਰਪਾ ਕਰੋ, ਪਹਿਲਾਂ ਤਾਂ ਮੇਰੇ ਘਰ ਦੇ ਵਿੱਚ ਜਿਹੜੀ ਸੰਪਦਾ ਚਲੀ ਗਈ ਹੈ ਉਹ ਮੁੜ ਕੇ ਵਾਪਸ ਆ ਜਾਵੇ।
ਪਿੱਛੇ ਪੁੱਛੋ ਮਮਤਾ ਤਾਰੇ,
ਉਸ ਤੋਂ ਬਾਅਦ ਫਿਰ ਮੈਂ ਪੁੱਛਾਂਗਾ ਆਪਣੇ ਮਨ ਦੀ ਮਮਤਾ ਦੂਰ ਕਰਕੇ। ਜਿਹੜੀਆਂ ਗੱਲਾਂ ਦੂਜੀਆਂ ਨੇ ਉਹ ਤਾਂ ਮੈਂ ਬਾਅਦ ਵਿੱਚ ਪੁੱਛਾਂਗਾ, ਪਹਿਲਾਂ ਮੇਰੀ ਸੰਪਦਾ ਵਿਭੂਤੀ ਮੈਨੂੰ ਬਖਸ਼ੋ, ਵਾਪਸ ਕਰੋ।
ਸੁਣ ਕਰ ਸ਼੍ਰੀ ਸਤਿਗੁਰ ਮੁਸਕਾਏ, ਬਦੈ ਸੰਪਦਾ ਤਥਾ ਬਤਾਏ।
ਸਤਿਗੁਰੂ ਜੀ ਸੁਣ ਕੇ ਮੁਸਕਰਾ ਪਏ ਤੇ ਕਹਿੰਦੇ, ਬਿਸੰਬਰ ਦਾਸ, ਫਿਕਰ ਨਾ ਕਰ, ਜਿੰਨੀ ਸੰਪਦਾ ਪਹਿਲਾਂ ਸੀ ਉਹਦੇ ਨਾਲੋਂ ਦੁੱਗਣੀ ਹੋ ਜਾਏਗੀ, ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਤੇਰੇ ਘਰ ਵਿੱਚ, ਦੁੱਗਣੀ ਸੰਪਦਾ ਹੋ ਜਾਏਗੀ, ਵਿਭੂਤੀ ਦੁੱਗਣੀ ਹੋ ਜਾਏਗੀ।
ਦਰਸ਼ਨ ਕਰ ਕਰ ਜੈ ਹੈ ਜਬੋ,
ਔਰ ਜਦੋਂ ਤੂੰ ਸਾਡੇ ਦਰਸ਼ਨ ਕਰਕੇ ਜਾਏਗਾ ਨਾ, ਉਦੋਂ ਹੀ ਤੇਰੇ ਘਰ ਵਿੱਚ ਵਾਰੇ ਨਿਆਰੇ ਹੋ ਜਾਣੇ।
ਕਰੋ ਕੜਾ ਪ੍ਰਸ਼ਾਦ ਸੁਤਬੋ,
ਔਰ ਘਰ ਜਾ ਕੇ ਇੱਕ ਕੰਮ ਕਰੀ। ਕੀ ਕੰਮ ਕਰੀ? ਘਰ ਜਾ ਕੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੀ, ਭਾਵਨਾ ਨਾਲ ਸ਼ੁੱਧ ਹੋ ਕੇ, ਸ਼ੁੱਧ ਬਸਤਰ ਤਾਰ ਕੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੀ।
ਉਪਰ ਛਾਦ ਬਸਤਰ ਕੋ ਦੀਜੈ,
ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਉਤੋਂ ਸਾਫ ਕੱਪੜੇ ਨਾਲ ਦੇਗ ਨੂੰ ਢੱਕ ਲਵੀ।
ਪਾਠ ਆਨੰਦ ਸਾਹਿਬ ਤੀਨ ਕਰ ਲੀਜੈ,
ਔਰ ਤਿੰਨ ਪਾਠ ਸ੍ਰੀ ਆਨੰਦ ਸਾਹਿਬ ਦੇ ਕਰੀ। ਆਨੰਦ ਸਾਹਿਬ ਦੇ ਤਿੰਨ ਪਾਠ ਉੱਤੇ ਬਹਿ ਕੇ ਸ਼ਰਧਾ ਨਾਲ ਭਾਵਨਾ ਨਾਲ ਕਰੀ।
ਪ੍ਰਥਮ ਪਠੋ ਜਪ ਬੈਠੋ ਪਾਠ,
ਪਹਿਲਾਂ ਜਪਜੀ ਸਾਹਿਬ ਦਾ ਪਾਠ ਵੀ ਕਰਨਾ। ਪਹਿਲਾਂ ਜਪਜੀ ਸਾਹਿਬ, ਇਹ ਦੇਗ ਬਣਾਉਣ ਦੀ ਵਿਧੀ ਦੱਸ ਰਹੇ ਮਹਾਰਾਜ। ਕਹਿੰਦੇ ਜਦੋਂ ਖਾਸ ਕੰਮ ਲਈ ਅਰਦਾਸ ਕਰਨੀ ਹੈ ਨਾ, ਉਦੋਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਨਾ। ਜਦੋਂ ਦੇਗ ਤਿਆਰ ਕਰਨੀ, ਉਦੋਂ ਵੀ ਜਪਜੀ ਸਾਹਿਬ ਦਾ ਪਾਠ ਕਰਦੇ ਆ, ਦੇਗ ਤਿਆਰ ਕਰਨੀ। ਫਿਰ ਤਿੰਨ ਪਾਠ ਸ੍ਰੀ ਆਨੰਦ ਸਾਹਿਬ ਦੇ ਕਰਨੇ ਹਨ।
ਸਤਿਗੁਰ ਹਿਤ ਦਿਓ ਪੰਜ ਗ੍ਰਾਸ,
ਫਿਰ ਅਰਦਾਸ ਕਰਨ ਤੋਂ ਬਾਅਦ ਪੰਜ ਜਿਹੜੇ ਗ੍ਰਾਸ ਨੇ, ਪੰਜ ਵਰਤਾਰੇ ਕੱਢਣੇ ਨੇ ਪੰਜ ਪਿਆਰਿਆਂ ਦੇ। ਇਹ ਹੁਣ ਵੀ ਮਰਿਆਦਾ ਹੈ। ਗੁਰੂ ਕਲਗੀਧਰ ਜੀ ਦੱਸ ਰਹੇ ਕਿ ਪਹਿਲਾਂ ਗੁਰੂ ਨਿਮਿਤ ਜਿਹੜੇ ਪੰਜ ਪਿਆਰੇ ਨੇ, ਉਹਨਾਂ ਵਾਸਤੇ ਪੰਜ ਵਰਤਾਰੇ ਕੱਢਣੇ ਹਨ।
ਪੰਜ ਸਿੱਖ ਕੋ ਕਰੋ ਅਚਾਵਨ,
ਗੁਰੂ ਜਿਹੜੇ ਪੰਜ ਵਰਤਾਰੇ ਕੱਢਣੇ ਨੇ ਉਹ ਪੰਜ ਸਿੱਖਾਂ ਵਿੱਚ ਵੰਡਣੇ ਹਨ। ਪੰਜਾਂ ਸਿੱਖਾਂ ਦੇ ਵਿੱਚ ਵਰਤਾਉਣਾ। ਜੇ ਪੰਜ ਪਿਆਰੇ ਪੰਜ ਸਿੱਖ ਹੋਣ ਤੇ ਉਹਨਾਂ ਨੂੰ ਵੰਡ ਦੇਣਾ ਚਾਹੀਦਾ। ਪੰਜ ਸਿੱਖਾਂ ਦੇ ਵਿੱਚ ਪਹਿਲਾਂ ਉਹ ਵਰਤਾਰਾ ਵਰਤਾਉਣਾ ਹੈ।
ਤਨ ਮਨ ਤੇ ਹੈ ਕਹਿਤੇ ਤੋ ਅਪਾਵਨ,
ਔਰ ਤਨ ਮਨ ਕਰਕੇ ਪਾਵਨ ਹੋਣਾ। ਸਰੀਰ ਕਰਕੇ ਵੀ ਪਵਿੱਤਰ ਹੋਣਾ, ਮਨ ਕਰਕੇ ਵੀ ਪਵਿੱਤਰ ਹੋਣਾ। ਜਦੋਂ ਦੇਗ ਤਿਆਰ ਕਰਨੀ, ਕੱਲਾ ਤਨ ਹੀ ਪਵਿੱਤਰ ਨਾ ਹੋਵੇ, ਮਨ ਵੀ ਪਵਿੱਤਰ ਹੋਣਾ ਚਾਹੀਦਾ। ਤਨ ਤੇ ਮਨ ਕਰਕੇ ਪਵਿੱਤਰ ਹੋ ਕੇ ਫਿਰ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ।
ਰਹਿਤ ਅਰਦਾਸ ਭੇਵ ਜੋ ਜਾਣੈ,
ਮਹਾਰਾਜ ਜੀ ਕਹਿੰਦੇ ਜਿਹੜਾ ਅਰਦਾਸ ਦੀ ਰਹਿਤ ਹੈ ਨਾ, ਉਹਦਾ ਜਿਹੜਾ ਭੇਦ ਜਾਣਦਾ ਹੈ।
ਕਿਆ ਕਰ ਹੈ ਤਬ ਮੰਤਰ ਮਾਨੈ,
ਦੁਨੀਆਂ ਦੇ ਵੱਡੇ ਵੱਡੇ ਮੰਤਰ ਉਹਦੇ ਸਾਹਮਣੇ ਕੀ ਕਰ ਸਕਦੇ ਨੇ। ਖਾਲਸਾ ਜੀ, ਜਿੱਥੇ ਗੁਰੂ ਚਰਨਾਂ ਵਿੱਚ ਅਰਦਾਸ ਹੋਵੇ ਨਾ, ਅਰਦਾਸ ਕਰਨ ਵਾਲੇ ਸਿੱਖ ਦੇ ਉੱਤੇ ਦੁਨੀਆਂ ਦਾ ਵੱਡੇ ਤੋਂ ਵੱਡਾ ਮੰਤਰ ਨਹੀਂ ਚੱਲਦਾ। ਜਿੱਥੇ ਅਰਦਾਸ ਹੋ ਜਾਏ ਉੱਥੇ ਫਿਰ ਮੰਤਰ ਕੀ ਕਰਨਗੇ। ਸਭ ਤੋਂ ਵੱਡਾ ਮੰਤਰ ਤਾਂ ਗੁਰੂ ਨਾਨਕ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਅੱਜ ਸਾਡੇ ਸਿੱਖ ਅਰਦਾਸ ਕਰਨ ਦੀ ਬਜਾਏ ਥਾਵਾਂ ਥਾਵਾਂ ਤੇ ਇਹਨਾਂ ਮੰਤਰਾਂ ਤੰਤਰਾਂ ਵਾਲਿਆਂ ਅੱਗੇ ਪਿੱਛੇ ਪਿੱਛੇ ਭੱਜੇ ਫਿਰਦੇ ਨੇ। ਉਹਨਾਂ ਸਿਆਣਿਆਂ ਬਾਬਿਆਂ ਦੇ ਕੋਲ ਤੁਰੇ ਫਿਰਦੇ ਨੇ, ਧਾਗੇ ਕਰਾਉਂਦੇ ਫਿਰਦੇ ਨੇ, ਟੂਣੇ ਟਾਮਣ ਕਰਾਉਂਦੇ ਫਿਰਦੇ ਨੇ। ਮਹਾਰਾਜ ਜੀ ਕਹਿੰਦੇ ਜਿੱਥੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਹੋਵੇ ਉੱਥੇ ਵੱਡੇ ਵੱਡੇ ਮੰਤਰ ਵੀ ਉਹਦੇ ਸਾਹਮਣੇ ਕੀ ਕਰ ਸਕਦੇ ਹਨ।
ਦੋਏਰਾ ਰਹਿਤ ਅਰਦਾਸ ਜੇ ਜਾਣੀ ਹੈ ਕਿਆ ਕਰੇ ਤਬ ਮੰਤ।
ਮਹਾਰਾਜ ਜੀ ਕਹਿੰਦੇ ਜਿਹੜੇ ਅਰਦਾਸ ਕਰਨ ਦੀ ਰਹਿਤ ਨੂੰ ਜਾਣਦੇ ਹਨ ਕਿ ਗੁਰੂ ਚਰਨਾਂ ਵਿੱਚ ਅਰਦਾਸ ਕੀ ਕਰਨੀ ਹੈ, ਉਹਦੇ ਉੱਤੇ ਫਿਰ ਮੰਤਰ ਕੀ ਕਰਨਗੇ। ਯਾਨੀ ਕਿ ਮੰਤਰਾਂ ਦੀ ਉੱਥੇ ਕੋਈ ਲੋੜ ਨਹੀਂ ਰਹਿ ਜਾਂਦੀ।
ਜਪ ਪ੍ਰਯੋਗ ਅਰ ਸਿੱਧਤਾ, ਸਿੱਖ ਅਰਦਾਸ ਸਿੱਧ ਸੰਤ।
ਮਹਾਰਾਜ ਜੀ ਕਹਿੰਦੇ ਜਿਹੜਾ ਜਪਜੀ ਸਾਹਿਬ ਦਾ ਪਾਠ ਪੜ੍ਹਨਾ ਨਾ, ਜਪਜੀ ਦਾ ਜਿਹੜਾ ਉੱਥੇ ਪ੍ਰਯੋਗ ਯਾਨੀ ਕਿ ਪਾਠ ਕਰਨਾ, ਇਹ ਸਿੱਧੀ ਸਾਰੀਆਂ ਅਰਦਾਸਾਂ ਤੋਂ ਉੱਤਮ ਅਰਦਾਸ ਸੰਤਾਂ ਨੂੰ ਸਿੱਧੀ ਦੇਣ ਵਾਲੀ ਹੈ। ਸਿੱਧਤਾ ਸਿੱਖ ਅਰਦਾਸ ਸਿੱਧ ਸੰਤ, ਇਹ ਸੰਤਾਂ ਨੂੰ ਸਿੱਧੀ ਦੇਣ ਵਾਲੀ ਹੈ। ਇਹ ਬਾਣੀ ਜਪਜੀ ਸਾਹਿਬ ਦਾ ਪਾਠ ਉੱਥੇ ਕੀਤਾ ਜਾਏ। ਜਿੱਥੇ ਜਪਜੀ ਦਾ ਪਾਠ ਹੋ ਜਾਏ ਉੱਥੇ ਕਿਹੜਾ ਮੰਤਰ ਚੱਲਣਾ। ਜਪਜੀ ਸਾਹਿਬ ਤੋਂ ਵੱਡਾ ਮੰਤਰ ਕੋਈ ਹੈ ਹੀ ਨਹੀਂ ਦੁਨੀਆਂ ਵਿੱਚ। ਇਹ ਜਪ ਮੰਤਰ ਹੈ, ਇਸ ਮੰਤਰ ਦਾ ਜਾਪ ਕਰਨਾ। ਯਾਨੀ ਕਿ ਜਪਜੀ ਸਾਹਿਬ ਦਾ ਪਾਠ ਕਰਕੇ ਜਦੋਂ ਅਰਦਾਸ ਕਰੋਗੇ, ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰੋਗੇ, ਤੇ ਫਿਰ ਕਿਸੇ ਵੀ ਪ੍ਰਕਾਰ ਦਾ ਮੰਤਰ ਤੰਤਰ ਨਹੀਂ ਚੱਲੇਗਾ। ਖਾਲਸਾ ਜੀ, ਜਪਜੀ ਸਾਹਿਬ ਦੇ ਮੂਲ ਵਿੱਚ ਮੂਲ ਮੰਤਰ ਉਚਾਰਿਆ ਗੁਰੂ ਨਾਨਕ ਸਾਹਿਬ ਨੇ। ਮੂਲ ਮੰਤਰ ਦਾ ਮਤਲਬ ਇਹ ਹੈ ਕਿ ਇਸ ਮੰਤਰ ਜਿਹਾ ਹੋਰ ਕੋਈ ਮੰਤਰ ਨਹੀਂ। ਦੁਨੀਆਂ ਦੇ ਜਿਤਨੇ ਮੰਤਰ ਨੇ ਉਹਨਾਂ ਦਾ ਮੂਲ ਹੈ, ਸਾਰੇ ਮੰਤਰ ਇਸੇ ਮੰਤਰ ਚੋਂ ਪੈਦਾ ਹੁੰਦੇ ਨੇ। ਸਤਿਗੁਰਾਂ ਦੇ ਮੰਤਰ ਜਿਹਾ ਕੋਈ ਮੰਤਰ ਨਹੀਂ ਹੈ। ਇਹ ਭਾਵਨਾ, ਇਹ ਅਰਦਾਸ ਕਰਨ ਦੀ ਜੁਗਤ ਹਰ ਇੱਕ ਸਿੱਖ ਜਾਣ ਲਵੇ।
ਸਿੱਖ ਬਣ ਜੇ ਗੁਰ ਧਰਮ ਕੋ ਸਤਿਗੁਰ ਦੇਵੈ ਲਾਭ।
ਜਦੋਂ ਗੁਰੂ ਕਾ ਸਿੱਖ ਗੁਰਾਂ ਦੀ ਸਿੱਖਿਆ ਲੈ ਕੇ ਧਰਮ ਦਾ ਵਣਜ ਕਰਦਾ ਹੈ ਤੇ ਸਤਿਗੁਰੂ ਜੀ ਉਹਨੂੰ ਲਾਭ ਬਖਸ਼ਦੇ ਹਨ, ਉਹਨੂੰ ਮੁਨਾਫਾ ਬਖਸ਼ਦੇ ਹਨ।
ਬੋਲ ਬੁਲਾਵੇ ਸੰਗ ਤੇ ਦੇਖੜਾ ਕੀ ਸਾਂਭ।
ਔਰ ਕਹਿੰਦੇ ਸੰਗਤਾਂ ਨੂੰ ਸੱਦ ਕੇ ਬੁਲਾਵੇ ਆਪਣੇ ਘਰ। ਜਦੋਂ ਅਰਦਾਸ ਕਰਨੀ, ਕੜਾ ਪ੍ਰਸ਼ਾਦ ਦੀ ਦੇਗ ਵੰਡਣੀ ਆ, ਉਤੋਂ ਫਿਰ ਪਹਿਲਾਂ ਸਿੱਖਾਂ ਨੂੰ ਬੁਲਾ ਲਵੇ ਔਰ ਸਾਰੇ ਸਿੱਖਾਂ ਨੂੰ ਬੁਲਾ ਕੇ ਫਿਰ ਕੜਾ ਪ੍ਰਸ਼ਾਦ ਦੀ ਜਿਹੜੀ ਦੇਗ ਛਾਂਦਾ ਹੈ ਉਹ ਸਾਰਿਆਂ ਦੇ ਵਿੱਚ ਵਰਤਾਵੇ।
ਸੁਣ ਬੋਲਿਓ ਸਿੱਖ ਗੁਰੂ ਜੀ, ਦੇਸ਼ ਮਾਰਾ ਕਟਨ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਭਾਈ ਬਿਸੰਬਰ ਦਾਸ ਜੀ ਫਿਰ ਬੋਲੇ, ਕਹਿਣ ਲੱਗੇ, ਸਤਿਗੁਰੂ ਜੀ, ਜਿਹੜਾ ਸਾਡਾ ਦੇਸ਼ ਹੈ ਉਹ ਬੜਾ ਕਠਿਨ ਇਲਾਕਾ, ਆਲਾ ਦੁਆਲਾ ਬਹੁਤ ਹੋਰ ਹੀ ਤਰ੍ਹਾਂ ਦਾ, ਉਜੈਨ ਵਿੱਚ ਮੈਂ ਰਹਿੰਦਾ ਹਾਂ, ਤੇ ਮਹਾਰਾਜ ਜੀ ਸਾਡਾ ਜਿਹੜਾ ਦੇਸ਼ ਹੈ ਉੱਥੇ ਸਾਰੇ ਕੰਮ ਕਰਨੇ ਕਠਿਨ ਨੇ, ਕਿਉਂਕਿ ਸਿੱਖੀ ਹੈ ਹੀ ਨਹੀਂ ਉੱਥੇ, ਸਿੱਖ ਬਹੁਤ ਘੱਟ, ਕਿਤੇ ਕਿਤੇ ਟਾਵੇਂ ਟਾਵੇਂ ਸਿੱਖ ਨੇ ਮਹਾਰਾਜ, ਉੱਥੇ ਤਾਂ ਇਹ ਕੰਮ ਬੜਾ ਕਠਿਨ ਹੈ।
ਸਭ ਅਰਦਾਸ ਕੋ ਭੇਵ ਕੋ ਜਿਉਂ ਸਿੱਖਣ ਸੁਖ ਸਦਨ।
ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਸਾਨੂੰ ਸਾਰੀਆਂ ਅਰਦਾਸਾਂ ਦਾ ਜਿਹੜਾ ਭੇਦ ਹੈ ਉਹ ਦੱਸੋ, ਜਿਹਦੇ ਨਾਲ ਸਿੱਖਾਂ ਦੇ ਘਰ ਦੇ ਵਿੱਚ ਸੁੱਖ ਹੋਵੇ, ਜਿਹਦੇ ਨਾਲ ਸਿੱਖਾਂ ਦੇ ਘਰ ਦੇ ਵਿੱਚ ਸੁੱਖ ਵਰਤੇ, ਇਸ ਤਰ੍ਹਾਂ ਸਾਨੂੰ ਕਿਰਪਾ ਕਰਕੇ ਸਾਰੀਆਂ ਅਰਦਾਸਾਂ ਦਾ ਜਿਹੜਾ ਭੇਦ ਹੈ ਉਹ ਦੱਸਣਾ ਕਰੋ।
ਸਤਿਗੁਰ ਬੋਲੇ ਸਿੱਖ ਸੁਣ, ਕਰੋ ਕੜਾ ਪ੍ਰਸ਼ਾਦ, ਹੋਏ ਨਾ ਆਏ ਜੋ ਸਿੱਖ ਤੋਂ ਗੁਰਦਾਣਾ ਫਲ ਆਦ।
ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿੰਦੇ ਭਾਈ ਸੁਣੋ, ਜੇ ਕੜਾ ਪ੍ਰਸ਼ਾਦ ਦੀ ਦੇਗ ਤੁਹਾਡੇ ਕੋਲੋਂ ਨਾ ਹੋ ਸਕੇ, ਕਿਉਂਕਿ ਗਰੀਬ ਸਿੱਖ ਵੀ ਸਨ ਜਿਨ੍ਹਾਂ ਕੋਲ ਇੰਨੀ ਵੀ ਸਮਰੱਥਾ ਨਹੀਂ ਕਿ ਉਹ ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ ਲੈ ਸਕਣ, ਆਟਾ ਖਰੀਦ ਸਕਣ ਜਾਂ ਖੰਡ ਖਰੀਦ ਸਕਣ। ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਵਾਸਤੇ ਤਾਂ ਫਿਰ ਇਹੀ ਬਿਹਤ ਹੈ ਵੀ ਜੇ ਦੇਗ ਨਾ ਤਿਆਰ ਕਰ ਸਕੋ ਤੇ ਭਾਵੇਂ ਗੁੜ ਹੀ ਭੇਟ ਕਰ ਦਿਓ, ਗੁੜ ਜਾਂ ਦਾਣਾ ਛੋਲੇ ਆਦਿਕ ਏਦਾਂ ਦੀਆਂ ਚੀਜ਼ਾਂ, ਜਾਂ ਫਿਰ ਇਹਦੇ ਤੋਂ ਇਲਾਵਾ ਹੋਰ ਕੋਈ ਵਸਤੂ ਏਦਾਂ ਦੀ ਮਿੱਠੀ ਹੋਵੇ ਉਹ ਭੇਟ ਕਰ ਸਕਦੇ ਹੋ।
ਸੁੱਚ ਪਵਿੱਤਰ ਸਭ ਦਿਵਸ ਮੈਂ ਸੰਤ ਸਾਧ ਮੁੱਕ ਜਾਪ।
ਮਹਾਰਾਜ ਜੀ ਕਹਿੰਦੇ ਸੁਚਮਤਾ ਰੱਖਣੀ ਹੈ, ਪਵਿੱਤਰ ਰਹਿ ਕੇ ਸਾਰਾ ਦਿਨ ਮੁੱਖੋਂ ਜਾਪ ਜਪਦਾ ਰਹੇ ਸਿੱਖ, ਔਰ ਆਪ ਵੀ ਜਪੇ, ਜਿਹੜੇ ਸਿੱਖ ਉੱਥੇ ਇਕੱਠੇ ਹੋਣ ਉਹਨਾਂ ਤੋਂ ਵੀ ਜਾਪ ਜਪਾਵੇ।
ਨਾਮ ਪ੍ਰਤਾਪ ਤੇ ਕਾਜ ਸਰ ਸੁਣ ਅਰਦਾਸ ਕਲਾਪ।
ਮਹਾਰਾਜ ਜੀ ਕਹਿੰਦੇ ਨਾਮ ਦੇ ਪ੍ਰਤਾਪ ਨਾਲ ਸਾਰੇ ਕੰਮ ਸਵਰ ਜਾਂਦੇ ਹਨ, ਜਿੰਨੇ ਵੀ ਕੰਮ ਨੇ ਉਹ ਸਤਿਗੁਰਾਂ ਦਾ ਨਾਮ ਸਵਾਰ ਦਿੰਦਾ। ਜਦੋਂ ਤੁਸੀਂ ਨਾਮ ਜਪੋਗੇ, ਨਾਮ ਜਪਣ ਨਾਲ ਸਾਰੇ ਕਾਰਜ ਸਿੱਧ ਹੋ ਜਾਣਗੇ। ਫਿਰ ਪਾਤਸ਼ਾਹ ਕਹਿੰਦੇ ਭਾਈ ਹੁਣ ਤੁਸੀਂ ਅਰਦਾਸਾਂ ਸੁਣੋ, ਜਿੰਨੀਆਂ ਅਰਦਾਸਾਂ ਨੇ ਉਹ ਅਰਦਾਸਾਂ ਸੁਣੋ ਜਿਹਦੇ ਨਾਲ ਸਾਰੇ ਕਲਾਪ ਸਾਰੀਆਂ ਕਲਪਨਾਵਾਂ ਮਿਟ ਜਾਣਗੀਆਂ।
ਧਰਮ ਬੀਜ ਅਖੰਡ ਬ੍ਰਿਧ ਸਫਲ ਪੁਰ ਇਹ ਤੀਨ।
ਇਹ ਤਿੰਨ ਅਰਦਾਸਾਂ ਪਹਿਲੀਆਂ ਦੱਸੀਆਂ। ਸਭ ਤੋਂ ਪਹਿਲੀ ਅਰਦਾਸ ਹੈ ਧਰਮ ਬੀਜ। ਧਰਮ ਬੀਜ ਦਾ ਮਤਲਬ ਹੈ ਕਿ ਜਿਸ ਵੇਲੇ ਗ੍ਰਿਸਤੀ ਹੋ ਕੇ ਆਵੇ ਤੇ ਗ੍ਰਿਸਤ ਮਾਰਗ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਅਰਦਾਸ ਕਰੇ ਕਿ ਮਹਾਰਾਜ ਸ਼ੁਭ ਸੰਤਾਨ ਹੋਵੇ, ਸ਼ੁਭ ਸੰਤਾਨ ਦਾ ਬੀਜ ਬੀਜਿਆ ਜਾਏ। ਗ੍ਰਿਸਤ ਮਾਰਗ ਵਿੱਚ ਪ੍ਰਵੇਸ਼ ਹੋਣਾ ਔਰ ਕੇਵਲ ਆਪਣੀ ਇਸਤਰੀ ਪ੍ਰਤੀ ਸੁਹਿਰਦ ਹੋਣਾ ਇਹ ਅਰਦਾਸ ਕਰੇ। ਕੇਵਲ ਪਸ਼ੂ ਬਿਰਤੀ ਨਾ ਹੋਵੇ, ਕਾਮ ਬਿਰਤੀ ਜਿਹੜੀ ਆ ਉਹ ਕੇਵਲ ਪਸ਼ੂ ਬਿਰਤੀ ਨਾ ਹੋਵੇ। ਜਿਵੇਂ ਪਸ਼ੂ ਬਿਰਤੀ ਦੇ ਨਾਲ ਕੇਵਲ ਉਹ ਕਾਮ ਦੀ ਵਾਸ਼ਨਾ ਤਾਂ ਪੂਰੀ ਕਰ ਲੈਂਦੇ ਨੇ, ਪਸ਼ੂ ਬਿਰਤੀ ਹੈ ਨਾ, ਕਹਿੰਦੇ ਪਸ਼ੂ ਬਿਰਤੀ ਨਾ ਹੋਵੇ ਇਕੱਲੀ, ਨਾਲ ਧਰਮ ਦਾ ਬੀਜ ਵੀ ਹੋਵੇ। ਧਰਮ ਦਾ ਵੀਰਜ ਜਿਹੜਾ ਹੈ ਉਹ ਭਲੀ ਪ੍ਰਕਾਰ ਨਾਲ ਬੀਜੇ, ਇਹ ਪਹਿਲੀ ਅਰਦਾਸ ਹੈ। ਫਿਰ ਜਦੋਂ ਇਸਤਰੀ ਦੇ ਪੇਟ ਦੇ ਵਿੱਚ ਬਾਲਕ ਦਾ ਨਿਵਾਸ ਹੋ ਜਾਏ, ਬੱਚੇ ਦਾ ਨਿਵਾਸ ਹੋ ਜਾਏ, ਫਿਰ ਦੂਸਰੀ ਅਰਦਾਸ ਕਰੇ ਕਿ ਮਹਾਰਾਜ ਇਹ ਜਿਹੜਾ ਗਰਭ ਹੈ ਇਹ ਦਿਨ ਪ੍ਰਤੀ ਦਿਨ ਅਖੰਡ ਹੋ ਕੇ ਵਧੇ, ਯਾਨੀ ਕਿ ਇਹਦੇ ਵਿੱਚ ਕਿਸੇ ਪ੍ਰਕਾਰ ਦਾ ਵਿਘਨ ਨਾ ਪਵੇ। ਜਨਮ ਤੋਂ ਪਹਿਲਾਂ ਤੋਂ ਅਰਦਾਸ ਸ਼ੁਰੂ ਹੋ ਜਾਣੀ ਚਾਹੀਦੀ ਹੈ ਸਿੱਖ ਦੇ ਅੰਦਰ, ਕਿ ਜਦੋਂ ਸੰਤਾਨ ਦੀ ਉਤਪਤੀ ਵਾਸਤੇ ਗ੍ਰਿਸਤ ਕਰਨਾ ਉਸ ਵੇਲੇ ਵੀ ਅਰਦਾਸ, ਧਰਮ ਦਾ ਬੀਰਜ ਰੱਖਣਾ। ਦੂਸਰੀ ਅਰਦਾਸ ਕਿ ਜਦੋਂ ਗਰਭ ਧਾਰਨ ਹੋ ਜਾਏ ਉਹ ਗਰਭ ਜਿਹੜਾ ਹੈ ਨਿਰਵਿਘਨ ਹੋ ਕੇ ਅਖੰਡ ਹੋ ਕੇ ਵਧੇ। ਫਿਰ ਤੀਸਰੀ ਅਰਦਾਸ ਹੈ ਅਖੰਡ ਬਿਰਧ ਸਫਲ ਸੁਣ ਪੂਰਤੀਨ, ਕਹਿੰਦੇ ਇਸ ਪ੍ਰਕਾਰ ਦੇ ਨਾਲ ਤੀਸਰੀ ਅਰਦਾਸ ਜਿਹੜੀ ਆ ਉਹ ਇਸ ਪ੍ਰਕਾਰ ਨਾਲ ਤੁਰਦੀ ਹੈ।
ਕਸ਼ਟ ਹਰੈ ਬੇਲੀ ਫਲੈ ਗੁਰ ਪੂਜਕ ਸਿਸ ਸੀਨ,
ਕਸ਼ਟ ਹਰੇ ਜਾਣ, ਕਸ਼ਟ ਹਰੈ ਕਿ ਮਹਾਰਾਜ ਕਿਸੇ ਪ੍ਰਕਾਰ ਦਾ ਕਸ਼ਟ ਨਾ ਹੋਵੇ। ਬੇਲੀ ਫਲ ਹੈ ਇਹ ਜਿਹੜਾ ਫਲ ਹੈ ਧਰਮ ਤੂਪ ਪਹਿਲੀ ਪ੍ਰਕਾਰ ਨਾਲ ਜਿਹੜਾ ਇਹ ਔਲਾਦ ਦਾ ਫਲ ਹੈ ਫਲੇ ਪਹਿਲੀ ਪ੍ਰਕਾਰ ਨਾਲ ਵਧੇ, ਇਹਦੇ ਵਿੱਚ ਕਿਸੇ ਪ੍ਰਕਾਰ ਦਾ ਵਿਘਨ ਨਾ ਪਵੇ।
ਅਬੈ ਕਹੋ ਅਰਦਾਸ ਮੈਂ ਜਿਮ ਸ਼੍ਰੀ ਮੁਖ ਕੈ ਦੀਨ।
ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਮੈਂ ਇਹ ਸਾਰੀਆਂ ਅਰਦਾਸਾਂ ਹੋਰ ਵੀ ਦੱਸਦਾ ਹਾਂ, ਜਿਵੇਂ ਗੁਰੂ ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਦੱਸੀਆਂ ਹਨ।
ਛੰਦ ਬੰਦ ਕੁਛ ਗਿਣਤ ਨੈ ਸਪਤ ਪ੍ਰਥਮ ਕੀ ਚੀਨ,
ਕਹਿੰਦੇ ਪਿੱਛੇ ਜਿਹੜੀ ਸਤਵੀਂ ਅਰਦਾਸ ਨਾਲ ਦੱਸੀ ਹੈ ਉਹ ਵੀ ਹੁਣ ਭਲੀ ਪ੍ਰਕਾਰ ਨਾਲ ਸੁਣ ਲਵੋ। ਇਹਦੇ ਵਿੱਚ ਸਾਰੀਆਂ ਸੱਤ ਅਰਦਾਸਾਂ ਜਿਹੜੀਆਂ ਨੇ ਉਹ ਦੱਸ ਦਿੱਤੀਆਂ ਹਨ ਕਿ ਸਤਵੀਂ ਅਰਦਾਸ ਹੈ ਕਿ ਜਿਸ ਵੇਲੇ ਬੱਚਾ ਜਨਮ ਲੈ ਲਵੇ ਤੇ ਜਨਮ ਲੈਣ ਸਮੇਂ ਉਹਦੇ ਕੰਨ ਦੇ ਵਿੱਚ ਗੁਰਮੰਤਰ ਸੁਣਾਵੇ ਕਿ ਮਹਾਰਾਜ ਇਹਦੇ ਅੰਦਰ ਗੁਰਸਿੱਖੀ ਉਪਜੇ, ਗੁਰੂ ਘਰ ਦਾ ਪ੍ਰੇਮੀ ਹੋਵੇ। ਫਿਰ ਜਦੋਂ ਉਹਨੂੰ ਮਾਂ ਦਾ ਦੁੱਧ ਅੰਗੀਕਾਰ ਕਰਾਉਣਾ, ਜਦੋਂ ਮਾਂ ਨੇ ਉਹਨੂੰ ਆਪਣੀ ਛਾਤੀ ਨਾਲ ਲਾਉਣਾ, ਉਸ ਵੇਲੇ ਵੀ ਅਰਦਾਸ ਕਰੇ ਕਿ ਹੇ ਪ੍ਰਭੂ ਇਹ ਬੱਚਾ ਦੁੱਧ ਪੀਣ ਲੱਗਾ, ਆਪ ਕਿਰਪਾ ਕਰੋ, ਦਇਆ ਕਰੋ, ਇਹ ਦੁੱਧ ਵੀ ਇਹਦੇ ਅੰਦਰ ਅੰਮ੍ਰਿਤ ਰੂਪ ਹੋ ਕੇ ਲੱਗੇ, ਉਦੋਂ ਵੀ ਅਰਦਾਸ ਕਰੇ। ਮਹਾਰਾਜ ਜੀ ਕਹਿੰਦੇ ਸੱਤ ਅਰਦਾਸਾਂ ਪਹਿਲੇ ਛੰਦ ਵਿੱਚ ਦੱਸੀਆਂ ਹਨ।
ਆਥੇ ਭੋਜੈ ਪੀਨ,
ਔਰ ਅੱਠਵੀਂ ਅਰਦਾਸ ਹੈ ਕਿ ਜਦੋਂ ਬੱਚਾ ਭੋਜਨ ਖਾਣਾ ਸ਼ੁਰੂ ਕਰ ਦੇਵੇ, ਮਾਂ ਦੇ ਦੁੱਧ ਤੋਂ ਬਾਅਦ ਫਿਰ ਅੰਨ ਸ਼ੁਰੂ ਕਰਦਾ ਨਾ, ਜਦੋਂ ਬੱਚੇ ਨੂੰ ਅੰਨ ਸ਼ੁਰੂ ਕਰਾਉਣਾ, ਯਾਨੀ ਕਿ ਪਹਿਲੇ ਦਿਨ ਉਹਨੂੰ ਰੋਟੀ ਖਵਾਉਣੀ ਹੈ, ਪ੍ਰਸ਼ਾਦਾ ਛਕਾਉਣਾ ਜਾਂ ਕੋਈ ਹੋਰ ਅੰਨ ਛਕਾਉਣਾ, ਮਾਂ ਦੇ ਦੁੱਧ ਤੋਂ ਇਲਾਵਾ ਜਿਹੜੇ ਹੋਰ ਅੰਨ ਜਦੋਂ ਬੱਚੇ ਨੂੰ ਛਕਾਉਣੇ ਸ਼ੁਰੂ ਕਰਨੇ ਨੇ, ਮਹਾਰਾਜ ਜੀ ਕਹਿੰਦੇ ਉਦੋਂ ਵੀ ਅਰਦਾਸ ਕਰੇ, ਇਹ ਅੱਠਵੀਂ ਅਰਦਾਸ ਹੈ।
ਭੁਗ ਬਸਤਰਨ ਮੈਂ ਗੁਰ ਸੇਸ ਦੀਨ,
ਔਰ ਫਿਰ ਜਦੋਂ ਬੱਚੇ ਨੂੰ ਕੱਪੜੇ ਧਾਰਨ ਕਰਾਉਣੇ ਨੇ ਬਸਤਰ, ਇਹ ਨੌਵੀਂ ਅਰਦਾਸ ਹੈ ਕਿ ਜਦੋਂ ਬੱਚੇ ਨੂੰ ਕੱਪੜੇ ਧਾਰਨ ਕਰਾਉਣੇ ਨੇ। ਪਹਿਲੇ ਪੁਰਾਣੇ ਸਮਿਆਂ ਵਿੱਚ ਖਾਲਸਾ ਜੀ, ਬੱਚੇ ਦਾ ਜਦੋਂ ਜਨਮ ਹੁੰਦਾ ਸੀ, ਜਨਮ ਸਮੇਂ ਸਭ ਤੋਂ ਪਹਿਲਾਂ ਜਿਹੜੇ ਬਸਤਰ ਪਾਏ ਜਾਂਦੇ ਸੀ ਬੱਚੇ ਨੂੰ, ਉਹ ਬਸਤਰ ਪਾਏ ਜਾਂਦੇ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਲੱਗੇ ਹੋਣ। ਮਹਾਰਾਜ ਜੀ ਨੂੰ ਅੰਗਾਂ ਨੂੰ ਲਵਾ ਕੇ ਫਿਰ ਉਹ ਬਸਤਰ ਬੱਚੇ ਨੂੰ ਪਾਏ ਜਾਂਦੇ ਸਨ। ਹੌਲੇ ਹੌਲੇ ਕਰਕੇ ਬਹੁਤ ਸਾਰੀਆਂ ਮਰਿਆਦਾਵਾਂ ਜਿਹੜੀਆਂ ਨੇ ਉਹ ਅਲੋਪ ਹੁੰਦੀਆਂ ਜਾਂਦੀਆਂ ਨੇ। ਭਾਈ ਸੰਤੋਖ ਸਿੰਘ ਜੀ ਇੱਥੇ ਦੱਸ ਰਹੇ ਨੇ ਕਿ ਕਲਗੀਧਰ ਜੀ ਕਹਿੰਦੇ ਜਿਹੜਾ ਗੁਰੂ ਦਾ ਸ਼ੇਸ਼ ਬਸਤਰ ਹੈ, ਜਿਹੜਾ ਗੁਰੂ ਦਾ ਵਧਿਆ ਹੋਇਆ ਬਸਤਰ, ਜਿਹੜਾ ਗੁਰੂ ਸਾਹਿਬ ਦੇ ਹੁਣ ਕੰਮ ਨਾ ਆਵੇ, ਯਾਨੀ ਕਿ ਗੁਰੂ ਸਾਹਿਬ ਦੇ ਅੰਗਾਂ ਨੂੰ ਲੱਗਾ ਹੋਵੇ, ਉਹ ਬਸਤਰ ਦਾ ਚੋਲਾ ਪਣਾ ਕੇ ਉਸ ਬੱਚੇ ਦੇ ਸਰੀਰ ਤੇ ਧਾਰਨ ਕਰਵਾਵੇ।
ਖੁਲਾਵੇ ਬਾਲਕ ਤੁਸ਼ਟ ਪੁਸ਼ਟ,
ਦਸਵੀਂ ਅਰਦਾਸ ਹੈ ਕਿ ਬੱਚੇ ਨੂੰ ਜਦੋਂ ਅੰਨ ਖੁਲਾਵੇ ਉਦੋਂ ਅਰਦਾਸ ਕਰੇ ਕਿ ਹੇ ਪ੍ਰਭੂ ਇਹ ਬੱਚਾ ਰਿਸ਼ਟ ਪੁਸ਼ਟ ਹੋਵੇ, ਇਹ ਦਸਵੀਂ ਅਰਦਾਸ ਹੈ। ਭਾਵ ਜਦੋਂ ਦੁੱਧ ਛਡਾਉਣਾ ਬੱਚੇ ਨੂੰ ਮਾਂ ਦਾ, ਬੱਚੇ ਨੂੰ ਦੁੱਧ ਛਡਾ ਕੇ ਫਿਰ ਅੰਨ ਤੇ ਲਾਣਾ, ਮਾਂ ਦਾ ਦੁੱਧ ਛਡਾ ਕੇ, ਕਹਿੰਦੇ ਜਦੋਂ ਅੰਨ ਤੇ ਲਾਣਾ ਉਦੋਂ ਇਹ ਦਸਵੀਂ ਅਰਦਾਸ ਕਰਨੀ ਕਿ ਪ੍ਰਭੂ ਹੁਣ ਇਹ ਬੱਚਾ ਅੰਨ ਦੇ ਆਸਰੇ ਹੋਣ ਲੱਗਾ, ਮਾਂ ਦਾ ਦੁੱਧ ਇਹਨੂੰ ਛਡਾ ਦਿੱਤਾ, ਹੁਣ ਇਹ ਰਿਸ਼ਟ ਪੁਸ਼ਟ ਹੋਵੇ, ਇਹ ਬਲੀ ਹੋਵੇ ਸਰੀਰ ਕਰਕੇ।
ਤੀਨ ਗਰਭ ਪਰਸੋਤ ਕੀ ਦਰਸ਼ਨ ਗੁਰ ਘਰ ਗਾਸ,
ਇਸ ਤਰ੍ਹਾਂ ਯਾਰਵੀਂ ਅਰਦਾਸ ਹੈ, ਪਿਛਲੀਆਂ ਨੂੰ ਮੁੜ ਕੇ ਗਿਣ ਕੇ ਯਾਰਵੀਂ ਦੱਸਦੇ ਨੇ ਕਿ ਤਿੰਨ ਗਰਭ ਦੀਆਂ ਅਰਦਾਸਾਂ ਕਹਿ ਆਏ ਹਾਂ, ਧਰਮ ਬੀਜ ਅਖੰਡ ਬਿਰਧ ਸਰਫੁਲਪੁਰੀ ਇੱਕ ਪ੍ਰਸੂਤ ਦੀ ਤੇ ਛੇ ਹੋਰ ਦੱਸ ਆਏ ਹਾਂ। ਯਾਰਵੀਂ ਗੁਰੂ ਘਰ ਜਾਣ ਵੇਲੇ ਦੀ ਅਰਦਾਸ ਹੈ ਕਿ ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਲਿਆ ਕੇ ਬੱਚੇ ਨੂੰ ਮੱਥਾ ਟਿਕਾਉਣਾ, ਉਦੋਂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੇ।
ਬੈਠਣ ਮੈਂ ਪ੍ਰਸ਼ਾਦ ਮੈਂ ਪੈਰਨ ਮੈਂ ਹੋਏ ਰੋਗ,
ਫਿਰ ਜਦੋਂ ਬੱਚਾ ਬੈਠਣ ਲੱਗ ਪਏ ਉਦੋਂ ਅਰਦਾਸ ਕਰੇ ਮਹਾਰਾਜ ਇਹਨੂੰ ਬਲ ਬਖਸ਼ੋ ਬੈਠਣ ਮੈਂ। ਫਿਰ ਜਦੋਂ ਬੈਠਣ ਲੱਗ ਪਵੇ ਉਦੋਂ ਅਰਦਾਸ ਕਰੇ। ਇਹ ਬਾਰਵੀਂ ਅਰਦਾਸ ਦੱਸੀ ਹੈ। ਪ੍ਰਸਾਦ ਮੈਂ ਜਦੋਂ ਗੁਰੂ ਕੀ ਦੇਗ ਉਹਨੂੰ ਵਰਤਾ ਕੇ ਦੇਣੀ ਆ ਉਦੋਂ ਵੀ, ਜਦੋਂ ਵਸਤਰ ਪਹਿਨਣ ਲੱਗ ਪਵੇ ਉਦੋਂ ਵੀ, ਤੇ ਜਦੋਂ ਸਰੀਰ ਤੇ ਕੋਈ ਰੋਗ ਆ ਜਾਵੇ ਉਦੋਂ ਵੀ ਅਰਦਾਸ ਕਰੇ ਕਿ ਮਹਾਰਾਜ ਇਹਦਾ ਰੋਗ ਦੂਰ ਕਰ ਦਿਓ।
ਖੇਲਣ ਮੈਂ ਜੀਵ ਮੇਲ ਕਰ ਸਥਿਰ ਮੈਂ ਕਹੁ ਅਰੋਗ।
ਜਦੋਂ ਬੱਚਾ ਖੇਡਾਂ ਵਿੱਚ ਲੱਗ ਜਾਏ, ਖੇਡ ਖੇਡਣ ਲੱਗ ਪਵੇ ਦੂਜੇ ਬੱਚਿਆਂ ਵਿੱਚ ਮਿਲ ਕੇ, ਉਦੋਂ ਵੀ ਅਰਦਾਸ ਕਰੇ। ਜਦੋਂ ਬਹੁਤੇ ਜੀਵਾਂ ਨਾਲ ਮੇਲ ਕੇ ਖੇਡਾਂ ਖੇਡਣ ਲੱਗ ਪਵੇ, ਸਥਿਰ ਮੈਂ ਜਦੋਂ ਟਿਕ ਜਾਵੇ ਤੇ ਇਹ ਕਹੇ ਮਹਾਰਾਜ ਇਸ ਬੱਚੇ ਨੂੰ ਅਰੋਗ ਰੱਖਿਆ ਜੇ, ਏਦਾਂ ਅਰਦਾਸ ਕਰੇ।
ਪਰਤੇ ਰਸਨਾ ਚੇਤ ਗੁਰ ਪਾਹੁਲ ਗੁਰ ਕਰ ਮੇਲ।
ਕਹਿੰਦੇ ਫਿਰ ਇਹ ਅਰਦਾਸ ਕਰੇ ਜਦੋਂ ਬੱਚਾ ਪੜ੍ਹਨਾ ਪਾਉਣਾ ਹੈ, ਉਸ ਵੇਲੇ ਅਰਦਾਸ ਕਰੇ ਮਹਾਰਾਜ ਇਹਨੂੰ ਬ੍ਰਹਮ ਵਿਦਿਆ ਬਖਸ਼ੋ। ਇਹ ਵਿਦਿਆ ਇਹਨੂੰ ਫਲੀ ਭੂਤ ਹੋਵੇ, ਪੜ੍ਹਾਈ ਵਿੱਚ ਨਿਪੁੰਨ ਹੋਵੇ, ਇਹਨੂੰ ਪੜ੍ਹਾਈ ਦੀ ਦਾਤ ਬਖਸ਼ੋ, ਵਿਦਿਆ ਦੀ ਦਾਤ ਬਖਸ਼ੋ, ਗੁਰਮਤ ਦੀ ਦਾਤ ਬਖਸ਼ੋ। ਜਦੋਂ ਜ਼ੁਬਾਨ ਨਾਲ ਬੋਲਣ ਲੱਗ ਪਵੇ ਬੱਚਾ ਉਦੋਂ ਵੀ ਅਰਦਾਸ ਕਰੇ ਮਹਾਰਾਜ ਸ਼ੁਭ ਬਚਨ ਬੋਲੇ ਆਪਣੀ ਜ਼ੁਬਾਨ ਤੋਂ, ਆਪਣੀ ਜ਼ੁਬਾਨ ਤੋਂ ਕਦੇ ਕਿਸੇ ਨੂੰ ਕੌੜਾ ਨਾ ਬੋਲੇ। ਇਹ ਅਰਦਾਸਾਂ ਹੀ ਨੇ ਨਾ, ਬੰਦਗੀ ਹੈ ਇੱਕ ਪ੍ਰਕਾਰ ਦੀ ਪਰਮੇਸ਼ਰ ਦੇ ਚਰਨਾਂ ਵਿੱਚ। ਉਦੋਂ ਵੀ ਅਰਦਾਸ ਕਰੇ ਜਦੋਂ ਬੱਚਾ ਬੋਲਣ ਲੱਗ ਪਏ, ਮਹਾਰਾਜ ਇਹ ਆਪਣੀ ਰਸਨਾ ਤੋਂ ਸ਼ੁਭ ਬਚਨ ਹੀ ਬੋਲੇ। ਫਿਰ ਗੁਰੂ ਦੇ ਚਰਨਾਂ ਦੀ ਜਦੋਂ ਪਾਹੁਲ ਦੇਣੀ ਹੈ ਉਦੋਂ ਵੀ ਅਰਦਾਸ ਕਰੇ।
ਭਈ ਚਤੁਰਦਸ ਪ੍ਰਥਮ ਕੀ ਕਰ ਅਰਦਾਸ ਸੁਹੇਲ।
ਇਹ 14 ਅਰਦਾਸਾਂ ਹੋ ਗਈਆਂ ਜੋ ਪਿੱਛੇ ਦੱਸੀਆਂ ਹਨ, ਮੁੱਢਲੀਆਂ ਸੁਖਦਾਈ ਅਰਦਾਸ। ਇਹ ਮੁੱਢਲੀਆਂ ਅਰਦਾਸਾਂ ਨੇ ਜਿਹੜੀਆਂ ਮੁੱਢ ਦੇ ਬੱਚੇ ਦੇ ਜਨਮ ਤੋਂ ਲੈ ਕੇ ਜਦੋਂ ਤੱਕ ਉਹ ਬੋਲਦਾ ਨਹੀਂ, ਪੜ੍ਹਨੇ ਨਹੀਂ ਪੈਂਦਾ, ਉਦੋਂ ਤੱਕ ਦੀਆਂ ਜਿਹੜੀਆਂ ਇਹ ਮੁੱਢਲੀਆਂ 14 ਅਰਦਾਸਾਂ ਹਨ ਉਹ ਦੱਸੀਆਂ ਹਨ।
15ਵੀਂ ਸ਼ਸਤਰ ਧਾਰ ਸੇਲ।
15ਵੀਂ ਅਰਦਾਸ ਹੈ ਕਿ ਜਦੋਂ ਬੱਚਾ ਤਗੜਾ ਹੋ ਜਾਏ, ਬਲੀ ਹੋ ਜਾਏ, ਉਦੋਂ ਫਿਰ ਉਹ ਆਪਣੇ ਸਰੀਰ ਤੇ ਸ਼ਸਤਰ ਧਾਰਨ ਕਰੇ, ਤੇ ਜਦੋਂ ਉਹਨੂੰ ਸ਼ਸਤਰ ਧਾਰਨ ਕਰਾਉਣਾ ਉਦੋਂ ਅਰਦਾਸ ਕਰੇ ਕਿ ਗਰੀਬ ਨਵਾਜ ਇਹ ਬੱਚੇ ਨੂੰ ਹੁਣ ਸ਼ਸਤਰ ਧਾਰਨ ਕਰਾਉਣ ਲੱਗੇ, ਜ਼ੁਲਮ ਤੇ ਜ਼ਾਲਮ ਦੇ ਬਰ ਖਿਲਾਫ਼ ਆਪਣਾ ਹੀ ਸ਼ਸਤਰ ਚੁੱਕੇ, ਕਿਸੇ ਗਰੀਬ ਤੇ ਕਿਸੇ ਮਜ਼ਲੂਮ ਤੇ ਨਾ ਆਪਣਾ ਵਾਰ ਕਰੇ, ਸਗੋਂ ਮਜ਼ਲੂਮਾਂ ਤੇ ਗਰੀਬਾਂ ਦੀ ਰਾਖੀ ਵਾਸਤੇ ਸ਼ਸਤਰ ਚੁੱਕੇ। ਸ਼ਸਤਰ ਧਾਰਨ ਕਰਨ ਵੇਲੇ ਵੀ ਇਹ ਅਰਦਾਸ, ਇਹ 15ਵੀਂ ਅਰਦਾਸ ਹੈ। ਬਾਜੀ ਪੀਠ ਸਿੰਘ ਅਚਲ ਮੇਲ। ਤੇ ਫਿਰ ਮਹਾਰਾਜ ਜੀ ਕਹਿੰਦੇ ਜਦੋਂ ਘੋੜੇ ਦੀ ਕਾਠੀ ਤੇ ਬੈਠਣਾ ਸਿੱਖੇ ਘੋੜ ਸਵਾਰੀ, ਉਦੋਂ ਵੀ ਅਰਦਾਸ ਕਰੇ ਮਹਾਰਾਜ ਇਸ ਬੱਚੇ ਨੂੰ ਘੋੜ ਸਵਾਰੀ ਦਾ ਗੁਣ ਬਖਸ਼ੋ।
16ਵੀਂ ਮ੍ਰਿਗ ਦੁਸ਼ਟ ਮੇਲ ਹੋਏ ਸ਼ਸਤਰ ਪੇਲ।
16ਵੀਂ ਅਰਦਾਸ ਇਹ ਕਰੇ ਕਿ ਜਿਹੜਾ ਕੋਈ ਦੁਸ਼ਟ ਮਿਲੇ ਉਸ ਦੁਸ਼ਟ ਨੂੰ ਆਪਣੇ ਸ਼ਸਤਰਾਂ ਨਾਲ ਖਤਮ ਕਰ ਦੇ, ਆਪਣੇ ਸ਼ਸਤਰਾਂ ਦਾ ਵਾਰ ਕਰਕੇ ਦੁਸ਼ਟਾਂ ਦਾ ਨਾਸ ਕਰੇ, ਜ਼ਾਲਮ ਦਾ ਜ਼ੁਲਮ ਦਾ ਨਾਸ ਕਰੇ। ਖਾਲਸੇ ਨੂੰ ਜਿਹੜਾ ਸ਼ਸਤਰ ਗੁਰੂ ਸਾਹਿਬ ਜੀ ਨੇ ਬਖਸ਼ਿਆ, ਖਾਲਸਾ ਜੀ ਉਹ ਜ਼ੁਲਮ ਤੇ ਜ਼ਾਲਮ ਦੇ ਬਰ ਖਿਲਾਫ ਵਰਤਣ ਲਈ ਬਖਸ਼ਿਆ, ਜ਼ੁਲਮ ਕਰਨ ਲਈ ਨਹੀਂ, ਜ਼ੁਲਮ ਨੂੰ ਰੋਕਣ ਵਾਸਤੇ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਕਹਿੰਦੇ ਮੈਂ ਤੇਗ ਚੁੱਕੀ ਉਦੋਂ ਜਦੋਂ ਸਾਰੇ ਹਿੱਲੇ ਵਸੀਲੇ ਮੇਰੇ ਸਿਰ ਤੋਂ ਨਿਕਲ ਗਏ, ਕੋਈ ਜ਼ੋਰ ਨਾ ਚੱਲਿਆ ਜਦੋਂ ਫਿਰ ਸ਼ਸਤਰ ਚੁੱਕਿਆ। ਚੁੰਕਾਰ ਅੱਜ ਹਮੈ ਹੀਲ ਤੇ ਦਰਗੁਜਸ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਕਹਿੰਦੇ ਫਿਰ ਅਸੀਂ ਆਪਣੇ ਹੱਥਾਂ ਦੇ ਵਿੱਚ ਸ਼ਸਤਰ ਚੁੱਕਿਆ। ਖਾਲਸੇ ਨੂੰ ਸ਼ਸਤਰ ਹੀ ਮਹਾਰਾਜ ਜੀ ਨੇ ਇਸ ਕਰਕੇ ਧਾਰਨ ਕਰਾਇਆ ਆਪਣੀ ਸਵੈ ਰਾਖੀ ਵਾਸਤੇ। ਮਹਾਰਾਜ ਜੀ ਕਹਿੰਦੇ ਇਹ 16ਵੀਂ ਅਰਦਾਸ ਹੈ ਕਿ ਦੁਸ਼ਮਣਾਂ ਦਾ ਮੇਲ ਹੋਵੇ, ਦੁਸ਼ਟਾਂ ਦਾ ਮੇਲ ਹੋਵੇ ਤੇ ਉਹਨਾਂ ਦਾ ਨਾਸ ਕਰਨਾ, ਉਹਨਾਂ ਨੂੰ ਨਾਸ ਕਰਨ ਦੀ ਤਾਕਤ ਪਰਮੇਸ਼ਰ ਬਖਸ਼ੇ, ਇਹ ਅਰਦਾਸ ਕਰੇ।
17ਵੀਂ ਤਾਂ ਪ੍ਰਸ਼ਾਦ ਦੁੱਖ ਦੂਰ ਸੁਖ ਆਦਿ।
17ਵੀਂ ਅਰਦਾਸ ਜਦੋਂ ਪੜਾ ਪ੍ਰਸ਼ਾਦ ਛਕੇ, ਕਿਸੇ ਥਾਂ ਤੋਂ ਕਈ ਥਾਵਾਂ ਓਪਰੀਆਂ ਤੋਂ ਪ੍ਰਸ਼ਾਦ ਛਕਣਾ ਪੈਂਦਾ। ਜਦੋਂ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਉੱਚ ਦੇ ਪੀਰ ਬਣ ਕੇ ਨਿਕਲੇ ਨੇ ਮਾਛੀਵਾੜੇ ਦੇ ਜੰਗਲਾਂ ਚੋਂ, ਤੇ ਰਸਤੇ ਵਿੱਚ ਮੁਸਲਮਾਨਾਂ ਨੇ ਭਾਈ ਦਇਆ ਸਿੰਘ ਧਰਮ ਸਿੰਘ ਹੋਣਾ ਨੂੰ ਪ੍ਰਸ਼ਾਦਾ ਕਿਹਾ ਵੀ ਛਕੋ। ਕਲਗੀਧਰ ਨੇ ਨਹੀਂ ਸੀ ਛਕਿਆ, ਸਿੰਘ ਕਹਿਣ ਲੱਗੇ ਮਹਾਰਾਜ ਜੀ ਹੁਣ ਇਹ ਪ੍ਰਸ਼ਾਦ ਕਿਵੇਂ ਚੱਕੀਏ, ਇਹ ਤਾਂ ਤੁਰਕਾਂ ਦੇ ਹੱਥਾਂ ਦਾ ਬਣਿਆ ਹੋਇਆ। ਮਹਾਰਾਜ ਜੀ ਨੇ ਕਿਹਾ ਤਬ ਪ੍ਰਸ਼ਾਦ ਭਰਮ ਕਾ ਨਾਸ ਕਹਿ ਕੇ ਛਕ ਲਓ, ਇਹ ਤੇਰੀ ਕਿਰਪਾ ਹੈ। ਇੱਕ ਤਾਂ ਇਹ ਵੀ ਜਦੋਂ ਵੀ ਪ੍ਰਸ਼ਾਦਾ ਛਕਣ ਬੈਠਣਾ, ਛਕਣ ਤੋਂ ਪਹਿਲਾਂ ਵੀ ਅਰਦਾਸ, ਮਹਾਰਾਜ ਤੁਹਾਡੀ ਕਿਰਪਾ ਨਾਲ ਇਹ ਪ੍ਰਸ਼ਾਦਾ ਛਕਣ ਨੂੰ ਮਿਲਿਆ, ਆਪ ਜੀ ਦਾ ਸ਼ੁਕਰ ਹੋਵੇ। ਜੇ ਪ੍ਰਸ਼ਾਦ ਛਤਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ, ਜਿਸ ਦੀ ਕਿਰਪਾ ਨਾਲ 36 ਪ੍ਰਕਾਰ ਦੇ ਪਕਵਾਨ ਭੋਜਨ ਛਕਣ ਨੂੰ ਮਿਲ ਰਹੇ ਨੇ, ਉਹਦਾ ਸ਼ੁਕਰ। ਪੁਰਾਣੇ ਸਿੱਖ ਇਸੇ ਕਰਕੇ ਪਹਿਲਾਂ ਸਲੋਕ ਪੜ੍ਹਦੇ ਨੇ, ਜਦੋਂ ਪ੍ਰਸ਼ਾਦਾ ਤਿਆਰ ਹੋ ਕੇ ਥਾਲ ਅੱਗੇ ਆਉਂਦਾ ਤੇ ਸਲੋਕ ਪੜ੍ਹਦੇ ਨੇ, ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੈ ਮਾਹੇ, ਜਿਨੀ ਗੁਰੂ ਮਨਾਇਆ ਰਜ ਰਜ ਸੇ ਖਾਏ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅੰਗਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਕਈ ਸਿੰਘ ਇਹ ਸਵਈਆ ਵੀ ਪੜ੍ਹਦੇ ਨੇ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ, ਗਨੀਮ ਨਗਾਰੈ ਪਛ ਪਸੂ ਨਗ ਨਾਗ ਨਰਾਦਪ, ਸਰਬ ਸਮੈ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਕੇ ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਯਾਲ ਦਯਾ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਇਹ ਪਾਵਨ ਪਵਿੱਤਰ ਬਚਨ ਗੁਰੂ ਸਾਹਿਬ ਜੀ ਦੇ ਪੜ੍ਹ ਕੇ ਫਿਰ ਪ੍ਰਸ਼ਾਦਾ ਅੰਗੀਕਾਰ ਕਰੇ, ਸ਼ੁਕਰ ਕਰੇ ਗੁਰੂ ਦਾ। ਹੇ ਪ੍ਰਭੂ ਤੇਰਾ ਸ਼ੁਕਰ ਹੈ, ਜਿਸ ਦਾ ਦਿੱਤਾ ਖਾਵਣਾ ਤਿਸ ਕਈ ਐਸਾ ਵਾਸ, ਉਹਦਾ ਸ਼ੁਕਰ ਕਰਨਾ। ਤਬ ਪ੍ਰਸਾਦ ਕਹਿ ਕੇ ਦੁੱਖ ਦੂਰ ਸੁਖ ਆਦਿ, ਮਹਾਰਾਜ ਇਹ ਭੋਜਨ ਛੱਕ ਕੇ ਦੁੱਖ ਦੂਰ ਹੋਣ ਔਰ ਸੁਖ ਦੀ ਪ੍ਰਾਪਤੀ ਹੋਵੇ, ਇਹ ਅਰਦਾਸ ਕਰੇ। ਇਹ 17ਵੀਂ ਅਰਦਾਸ ਹੈ।
18ਵੀਂ ਆ ਗਿਆ ਕਾ ਸੰਜੋਗ ਵਧੈ ਕਾਇਆ ਘਟੈ ਰੋਗ।
18ਵੀਂ ਅਰਦਾਸ ਹੈ ਕਿ ਹੇ ਪ੍ਰਭੂ ਆਪ ਜੀ ਦੀ ਆਗਿਆ ਵਿੱਚ ਤੁਹਾਡੇ ਨਾਲ ਸੰਜੋਗ ਬਣਿਆ ਰਹੇ, ਜੋੜ ਬਣਿਆ ਰਹੇ, ਕਦੇ ਆਪ ਜੀ ਨਾਲ ਉਹ ਵਿਛੋੜਾ ਨਾ ਪਵੇ। ਹੇ ਪ੍ਰਭੂ ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਮਹਾਰਾਜ ਕਦੇ ਤੁਹਾਡੇ ਨਾਲ ਵਿਛੋੜਾ ਨਾ ਪਵੇ, ਤੁਹਾਡੀ ਆਗਿਆ ਵਿੱਚ ਤੁਹਾਡੇ ਨਾਲ ਸੰਜੋਗ ਬਣਿਆ ਰਹੇ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੇ ਪ੍ਰਭੂ ਤੁਸੀਂ ਕਦੇ ਵਿਸਰੋ ਨਾ, ਇਹ ਅਰਦਾਸਾਂ ਹੀ ਨੇ ਸਾਰੀਆਂ। ਮੈਂ ਪਹਿਲਾਂ ਵੀ ਬੇਨਤੀ ਕਰਕੇ ਹਟਿਆ, ਅਰਦਾਸਾਂ ਸ਼ਬਦਾਂ ਦਾ ਫੇਰ ਜਾਲ ਨਹੀਂ ਹਨ, ਅਰਦਾਸ ਸ਼ਬਦਾਂ ਦਾ ਜੰਜਾਲ ਨਹੀਂ ਹੈ ਕਿ ਸੋਹਣੇ ਸੋਹਣੇ ਸ਼ਬਦ ਬਣਾ ਕੇ ਅਰਦਾਸ ਕਰਨੀ। ਅਰਦਾਸ ਹਿਰਦੇ ਦਾ ਭਾਵ ਹੈ ਔਰ ਅਰਦਾਸ ਪਰਮੇਸ਼ਰ ਦੇ ਚਰਨਾਂ ਵਿੱਚ ਆਪਣੀ ਭਗਤੀ ਦਾ ਪ੍ਰਗਟਾਵਾ ਹੈ, ਆਪਣੀ ਭਗਤੀ ਨੂੰ ਪ੍ਰਗਟ ਕਰਨਾ, ਆਪਣੀ ਆਸਥਾ ਨੂੰ ਪ੍ਰਗਟ ਕਰਨਾ। ਤੇ ਵਾਰ ਵਾਰ ਅਰਦਾਸ ਅਕਾਲ ਪੁਰਖ ਦੇ ਚਰਨਾਂ ਵਿੱਚ ਆਪਣੇ ਗੁਰੂ ਦੇ ਚਰਨਾਂ ਵਿੱਚ ਕਰਨੀ ਹੈ ਕਿ ਮਹਾਰਾਜ ਵਧੈ ਕਾਇਆ ਘਟੈ ਰੋਗ, ਰੋਗ ਘਟਣ ਤੇ ਕਾਇਆ ਵਿੱਚ ਵਾਧਾ ਹੋਵੇ, ਬਲੀ ਹੋਵੇ।
19ਵੀਂ ਮਿਲੇ ਮਨ ਸਤਿਗੁਰ ਮਹੰਤ,
ਅਰਦਾਸ ਇਹ ਕਰੇ ਕਿ ਵੱਡੇ ਸਤਿਗੁਰਾਂ ਦਾ ਮੇਲ ਹੋਵੇ, ਗੁਰੂ ਦਾ ਮੇਲ ਹੋਵੇ, ਤੇ ਗੁਰੂ ਦੇ ਮੇਲ ਦੇ ਵਿੱਚੋਂ ਸਾਨੂੰ ਗੁਰਮੰਤਰ ਦੀ ਦਾਤ ਮਿਲੇ। ਸਤਿਗੁਰ ਮਹੰਤ, ਮਹੰਤ ਦਾ ਇੱਥੇ ਮਤਲਬ ਹੈ ਵੱਡਾ, ਵੱਡੇ ਸਤਿਗੁਰਾਂ ਦਾ ਮੇਲ ਹੋਵੇ ਔਰ ਸਤਿਗੁਰਾਂ ਦੇ ਮੇਲ ਦੇ ਵਿੱਚੋਂ ਮਿਲੈ ਮੰਤ, ਮੰਤਰ ਦੀ ਦਾਤ ਮਿਲੇ, ਗੁਰਮੰਤਰ ਦੀ ਦਾਤ ਪ੍ਰਾਪਤ ਹੋਵੇ। ਅੱਜ ਗੁਰਮੰਤਰ ਦੀ ਦਾਤ ਖਾਲਸਾ ਜੀ ਪੰਜਾਂ ਪਿਆਰਿਆਂ ਕੋਲੋਂ ਪ੍ਰਾਪਤ ਹੁੰਦੀ, ਜਿਨ੍ਹਾਂ ਗੁਰਮੁਖਾਂ ਨੇ ਖੰਡੇ ਦੀ ਪੌਲ ਨਹੀਂ ਛਕੀ ਉਹ ਇਹ ਅਰਦਾਸ ਕਰਿਆ ਕਰੋ, ਸਤਿਗੁਰੂ ਜੀ ਸਾਨੂੰ ਪੰਜਾਂ ਦਾ ਮੇਲ ਕਰਾਓ ਔਰ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਅਸੀਂ ਵੀ ਗੁਰਮੰਤਰ ਦੀ ਦਾਤ ਪ੍ਰਾਪਤ ਕਰੀਏ। ਜਿਹਨਾਂ ਖੰਡੇ ਦੀ ਪੌਲ ਨਹੀਂ ਨਾ ਛਕੀ ਉਹ ਅਰਦਾਸਾਂ ਕਰਿਆ ਕਰੋ, ਮਹਾਰਾਜ ਸਾਨੂੰ ਵੀ ਪੌਲ ਬਖਸ਼ੋ ਖੰਡੇ ਦੀ, ਅਸੀਂ ਵੀ ਗੁਰੂ ਵਾਲੇ ਬਣੀਏ ਤੇ ਗੁਰੂ ਵਾਲੇ ਬਣ ਕੇ ਗੁਰੂ ਦੇ ਮੰਤਰ ਦੀ ਪ੍ਰਾਪਤੀ ਕਰੀਏ।
20ਵੀਂ ਹੋਏ ਕਾਜ ਪੂਰ ਸਤਿਗੁਰ ਅਦੂਰ,
20ਵੀਂ ਅਰਦਾਸ ਕੋਈ ਵੀ ਕੰਮ ਹੋਵੇ ਉਸ ਕੰਮ ਵਾਸਤੇ ਆਪਣੇ ਸਤਿਗੁਰਾਂ ਦੇ ਹਜੂਰ ਅਰਦਾਸ ਕਰੇ। ਕੀ ਅਰਦਾਸ ਕਰੇ? ਹੇ ਪ੍ਰਭੂ ਇਹ ਕਾਰਜ ਤੁਹਾਡਾ, ਤੁਸੀਂ ਸਵਾਰੋ। ਮਹਾਰਾਜ ਇਹ ਕਾਰਜ ਤੁਹਾਡਾ ਹੈ, ਇਹ ਕਾਰਜ ਤੁਸੀਂ ਸਵਾਰਨਾ। ਕੋਈ ਵੀ ਕੰਮ ਹੋਵੇ, ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀਐ, ਕਾਰਜ ਦੇਹੋ ਸਵਾਰ ਸਤਿਗੁਰ ਸੱਚ ਸਾਖੀ ਹੈ। ਆਪਣੇ ਸਤਿਗੁਰਾਂ ਦੇ ਸਨਮੁਖ ਇਹ ਅਰਦਾਸ ਕਰਨੀ ਕਿ ਕੋਈ ਵੀ ਕਾਰਜ ਹੋਵੇ ਉਸ ਕਾਰਜ ਦੀ ਸਿੱਧੀ ਵਾਸਤੇ ਕਿ ਉਹ ਕਾਰਜ ਪੂਰਾ ਹੋ ਜਾਏ ਉਹ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਜ਼ੂਰ ਕਰਨੀ ਹੈ।
ਇੱਕੀ ਸਮੀ ਗੁਰ ਮੇਲੀ ਦਾਸੇ ਪਾਈਐ ਤੁਕ ਪਰਗਾਸੇ।
ਇੱਕੀਸਵੀਂ ਅਰਦਾਸ ਇਹ ਵੀ ਹੈ, ਨਾਲ ਅਰਦਾਸਾਂ ਦੀ ਗਿਣਤੀ ਹੋ ਰਹੀ ਹੈ ਨਾਲ ਨਾਲ। ਇੱਕੀਸਵੀਂ ਦਾ ਮਤਲਬ ਇੱਕੀਵੀਂ ਅਰਦਾਸ ਇਹ ਹੈ ਕਿ ਹੇ ਪ੍ਰਭੂ ਜਦੋਂ ਗ੍ਰਿਸਤ ਜੀਵਨ ਵਿੱਚ ਪ੍ਰਵੇਸ਼ ਕਰਨਾ ਭਲੀ ਦਾਸੀ ਦਾ ਮੇਲ ਕਰਾਂ ਵੀ, ਯਾਨੀ ਕਿ ਸੁਹਿਰਦ ਸੁਪਤਨੀ ਜਿਹੜੀ ਧਰਮ ਸੁਪਤਨੀ ਹੋਵੇ, ਵਾਕਈ ਸਰੀਰ ਦਾ ਅੱਧਾ ਅੰਗ ਬਣ ਕੇ ਸੁਖਦਾਈ ਹੋਵੇ, ਅਰਧਾਂਗਣੀ ਬਣ ਕੇ ਜਿਹੜੀ ਆਗਿਆਕਾਰੀ ਵੀ ਹੋਵੇ ਔਰ ਭਲੀ ਪ੍ਰਕਾਰ ਦੇ ਨਾਲ ਬਚਨ ਵਿੱਚ ਚੱਲਣ ਵਾਲੀ ਹੋਵੇ, ਇਸ ਤਰ੍ਹਾਂ ਦੀ ਅਰਦਾਸ ਕਰੀਏ, ਪਾਈਏ ਸੁਖ ਪ੍ਰਗਾਸੀ, ਸੁਖ ਦੀ ਪ੍ਰਾਪਤੀ ਹੋਵੇ।
ਬਾਈਸਵੀਂ ਰਾਖਾ ਮੇਰਾ ਸਿਦਕ ਪੂਰੀ ਗੁਰ ਭਗਤ।
ਬਾਈਸਵੀਂ ਅਰਦਾਸ ਇਹ ਹੈ ਕਿ ਹੇ ਪ੍ਰਭੂ ਮੇਰੇ ਅੰਦਰ ਦਾ ਜਿਹੜਾ ਸਿਦਕ ਹੈ, ਭਰੋਸਾ ਹੈ, ਉਹਦੇ ਰਾਖੇ ਤੁਸੀਂ ਬਣਨਾ ਹੈ। ਮਹਾਰਾਜ ਮੇਰੇ ਹਿਰਦੇ ਦਾ ਜਿਹੜਾ ਸਿਦਕ ਹੈ, ਭਰੋਸਾ ਹੈ, ਉਹਦੇ ਰਖਵਾਲੇ ਤੁਸੀਂ ਬਣਨਾ। ਤੁਹਾਡੇ ਤੋਂ ਬਿਨਾਂ ਮੇਰੇ ਸਿਦਕ ਦਾ ਕੋਈ ਰਖਵਾਲਾ ਨਹੀਂ ਹੈ। ਗੁਰਸਿੱਖ ਦਾ ਸਿਦਕ ਇਹੋ ਜਿਹਾ ਹੋਣਾ ਚਾਹੀਦਾ ਹੈ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਮਹਾਰਾਜ ਸਿਰ ਲੱਥਦਾ ਤਾਂ ਲੱਥ ਜਾਏ, ਪਰ ਮੇਰੇ ਅੰਦਰ ਜਿਹੜਾ ਤੁਹਾਡੀ ਸਿੱਖੀ ਦਾ ਸਿਦਕ ਭਰੋਸਾ ਹੈ ਉਹ ਨਾ ਜਾਵੇ। ਰੋਜ਼ ਗੁਰੂ ਸਾਹਿਬ ਦੇ ਚਰਨਾਂ ਚੋਂ ਮੰਗਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ। ਭਰੋਸੇ ਦਾ ਮਤਲਬ ਹੈ ਸਿਦਕ। ਸਿਦਕ ਬਖਸ਼ੋ ਮਹਾਰਾਜ ਆਪਣੀ ਸਿੱਖੀ ਦਾ। ਖੋਪਰ ਲੈ ਗਏ ਭਾਈ ਤਾਰੂ ਸਿੰਘ ਹੋਣਾ ਦੇ, ਬੰਦ ਬੰਦ ਕੱਟੇ ਗਏ ਭਾਈ ਸਾਹਿਬ ਭਾਈ ਮਨੀ ਸਿੰਘ ਸ਼ਹੀਦ ਦੇ, ਚਰਖੜੀਆਂ ਤੇ ਚਾੜ ਦਿੱਤੇ ਗਏ ਭਾਈ ਸੁਭਾਗ ਸਿੰਘ ਤੇ ਸੁਬੇਗ ਸਿੰਘ ਵਰਗੇ ਗੁਰੂ ਕੇ ਲਾਲ, ਪਰ ਉਹਨਾਂ ਆਪਣੀ ਸਿੱਖੀ ਸਿਦਕ ਨੂੰ ਆਪਣੇ ਹਿਰਦੇ ਚੋਂ ਨਹੀਂ ਤਿਆਗਿਆ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨੀ ਹੈ, ਮਹਾਰਾਜ ਮੇਰੇ ਹਿਰਦੇ 'ਚੋਂ ਤੁਹਾਡਾ ਸਿੱਖੀ ਸਿਦਕ ਨਾ ਜਾਵੇ, ਤੁਹਾਡਾ ਸਿੱਖੀ ਸਿਦਕ ਮੇਰੇ ਹਿਰਦੇ 'ਚ ਬਣਿਆ ਰਹੇ, ਪੂਰੀ ਗੁਰ ਭਗਤ, ਮੈਨੂੰ ਗੁਰੂ ਦੀ ਪੂਰਨ ਭਗਤੀ ਦੀ ਪ੍ਰਾਪਤੀ ਹੋਵੇ।
ਤੇਈਸਵੀਂ ਚੋਰੀ ਕਾ ਧੰਦਾ ਗੁਰੂ ਰਾਖੇ ਕਰ ਧੰਦਾ।
ਤੇਈਸਵੀਂ ਅਰਦਾਸ ਇਹ ਕਰੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਿ ਮਹਾਰਾਜ ਜੀ ਜਿਹੜਾ ਇਹ ਬਲੇਵਾ ਹੈ, ਚੋਰੀ ਕਾ ਧੰਦਾ ਤੋਂ ਭਾਵ ਆ ਜਿਹੜੇ ਠੱਗਣ ਵਾਲੇ ਲੋਕ ਨੇ ਬਲੇਵੇ ਦੇ ਨਾਲ ਜੀਵਾਂ ਨੂੰ ਠੱਗ ਲੈਂਦੇ ਨੇ, ਭਰਮਾ ਲੈਂਦੇ ਨੇ, ਇਹਨਾਂ ਪ੍ਰਮਾਣ ਵਾਲੇ ਬਲੇਵਾ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਤੋਂ ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਸਾਨੂੰ ਬਚਾਈ ਰੱਖਣਾ। ਜਿਹੜੇ ਛਲੀਏ ਨੇ, ਕਪਟੀ ਨੇ, ਜਿਹੜੇ ਹਰ ਵੇਲੇ ਧੰਦਿਆਂ 'ਚ ਲੱਗੇ ਰਹਿੰਦੇ, ਰੱਬ ਨੂੰ ਯਾਦ ਨਹੀਂ ਕਰਦੇ, ਮਹਾਰਾਜ ਉਹਨਾਂ ਤੋਂ ਸਾਨੂੰ ਦੂਰ ਹੀ ਰੱਖਿਆ ਜਾਏ, ਉਹਨਾਂ ਦਾ ਸਾਨੂੰ ਮੇਲ ਨਹੀਂ ਚਾਹੀਦਾ। ਸਾਨੂੰ ਤਾਂ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਇਹੋ ਜਿਹੇ ਪਿਆਰਿਆਂ ਦਾ ਮੇਲ ਕਰਾਓ ਜਿਨ੍ਹਾਂ ਨਾਲ ਮਿਲ ਕੇ ਤੁਹਾਡਾ ਨਾਮ ਚੇਤੇ ਆਵੇ। ਇਹੋ ਜਿਹਾਂ ਦੁਸ਼ਟਾਂ ਦਾ, ਸਾਕਤਾਂ ਦਾ, ਮਨਮੁੱਖਾਂ ਦਾ ਮੇਲ ਨਾ ਕਰਾਓ। ਉਹਨਾਂ ਦਾ ਮੇਲ ਕਿਤੇ ਦਿਸ ਜੇ ਤੇ ਕਬੀਰ ਜੀ ਕਹਿੰਦੇ ਦੂਰੋਂ ਹੀ ਨੱਠ ਜਾਓ, ਭੱਜ ਜਾਓ ਦੂਰੋਂ ਹੀ। ਜੇ ਸਾਕਤ ਬੰਦਾ ਦਿਸ ਜਾਏ ਨਾ ਤੇ ਦੂਰੋਂ ਜਾਈਏ ਭਾਗ, ਦੂਰੋਂ ਹੀ ਭੱਜ ਜਾਓ, ਕਿਉਂਕਿ ਜਦੋਂ ਕਿਤੇ ਉਹਨਾਂ ਦਾ ਸੰਗ ਮਿਲ ਗਿਆ ਤਾਂ ਫਿਰ ਕੋਈ ਨਾ ਕੋਈ ਕਾਲਖ, ਕੋਈ ਨਾ ਕੋਈ ਦਾਗ ਲੱਗੇਗਾ ਹੀ। ਇਸ ਕਰਕੇ ਹੇ ਪ੍ਰਭੂ ਉਹਨਾਂ ਤੋਂ ਸਾਨੂੰ ਬਚਾ ਕੇ ਰੱਖੋ।
ਚੌਬੀਸਵੀਂ ਰਾਜਾ ਕਾ ਮਿਲਾਪ ਸਹਾਈ ਗੁਰ ਆਪ।
ਕਿਤੇ ਸਰਕਾਰੀ ਦਰਬਾਰੇ ਜਾਣਾ ਹੋਵੇ, ਚੌਬੀਸਵੀਂ ਅਰਦਾਸ, ਸਰਕਾਰੀ ਦਰਬਾਰੇ ਜਾਣਾ ਹੋਵੇ, ਕਿਸੇ ਮੰਤਰੀ ਸੰਤਰੀ ਰਾਜੇ ਵਜ਼ੀਰ ਨੂੰ ਮਿਲਣਾ ਹੋਵੇ, ਉਦੋਂ ਵੀ ਅਰਦਾਸ ਕਰਕੇ ਜਾਵੇ ਕਿ ਸਤਿਗੁਰੂ ਜੀ ਤੁਸੀਂ ਸਹਾਈ ਹੋਇਆ ਜੇ, ਗੁਰਦੇਵ ਜੀ ਤੁਸੀਂ ਸਹਾਈ ਹੋਣਾ। ਸਾਨੂੰ ਨਹੀਂ ਪਤਾ ਕਿ ਅਸੀਂ ਉੱਥੇ ਕੀ ਗੱਲ ਕਰਨੀ ਹੈ, ਕੀ ਬੋਲਣਾ ਕਿਸੇ ਰਾਜੇ ਨਾਲ। ਸਰਕਾਰੀ ਦਰਬਾਰੇ ਵੀ ਕੰਮ ਪੈਂਦੇ ਨੇ ਨਾ, ਸਿੱਖ ਨੂੰ ਤਾਂ ਹਰ ਜਗ੍ਹਾ ਤੇ ਗ੍ਰਿਸਤੀ ਹੈ, ਸਰਕਾਰੀ ਦਰਬਾਰੇ ਵੀ ਜਾਣਾ ਪੈਂਦਾ, ਤੇ ਜਦੋਂ ਜਾਣਾ ਉਦੋਂ ਅਰਦਾਸ ਕਰਕੇ ਜਾਣਾ ਕਿ ਸਤਿਗੁਰੂ ਜੀ ਤੁਸੀਂ ਆਪ ਸਾਡੀ ਸਹਾਇਤਾ ਕਰਨੀ ਹੈ।
ਪੱਚੀਸਵੀਂ ਸਤਿਗੁਰ ਪਾਵੈ ਮੇਘ ਦੁਰਭਿੱਖ ਵੇ ਮੁੱਕ ਗਈ ਨਿਮੁੱਖ।
ਕਹਿੰਦੇ ਫਿਰ 25ਵੀਂ ਅਰਦਾਸ ਇਹ ਕਰੇ, ਜੇ ਕਿਤੇ ਕਾਲ ਪਿਆ ਹੋਵੇ ਉਦੋਂ ਆਪਣੇ ਮਨ ਨੂੰ ਨਿਮਖ ਮਾਤਰ ਵੀ ਵੇਮੁਖ ਨਾ ਕਰੇ। ਦੁਰਭਿੱਖ ਵੇਮੁਖ ਗਹੀ ਨਮੇਖ, ਨਮੇਖ ਮਾਤਰ ਵੀ ਆਪਣੇ ਮਨ ਨੂੰ ਵੇਮੁਖ ਨਾ ਕਰੇ, ਕਿਉਂਕਿ ਜਦੋਂ ਕਾਲ ਪੈਂਦਾ ਹੈ ਜਾਂ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਆਉਂਦੀ ਪ੍ਰਕਿਰਤੀ ਰੂਪ ਦੇ ਵਿੱਚ, ਕੁਦਰਤੀ ਰੂਪ ਵਿੱਚ, ਕਈ ਬੰਦੇ ਬੇਮੁੱਖ ਹੋ ਜਾਂਦੇ ਨੇ। ਕਹਿੰਦੇ ਵੇਖੋ ਰੱਬ ਕੀ ਪਿਆ ਕਰਦਾ, ਕੀ ਕਰਨਾ ਇਹੋ ਜਿਹੇ ਰੱਬ ਨੂੰ ਜਿਹਨੇ ਇੰਨਾ ਨੁਕਸਾਨ ਕਰ ਦਿੱਤਾ, ਕਾਲ ਪਾ ਦਿੱਤਾ, ਫਸਲਾਂ ਤਬਾਹ ਕਰ ਦਿੱਤੀਆਂ। ਮਹਾਰਾਜ ਜੀ ਕਹਿੰਦੇ ਸਿੱਖ ਦਾ ਕੰਮ ਨਹੀਂ ਹੈ ਕਿ ਜੇ ਕਾਲ ਪਵੇ ਤਾਂ ਪਰਮੇਸ਼ਰ ਤੋਂ ਬੇਮੁੱਖ ਹੋਵੇ, ਸਗੋਂ ਅਰਦਾਸ ਕਰੇ ਕਿ ਹੇ ਪ੍ਰਭੂ ਇਹ ਕਾਲ ਦੂਰ ਕਰ ਤੇ ਮੀਂਹ ਵਰਸਾ। ਸੋਕੇ ਨਾਲ ਕਾਲ ਪਿਆ ਹੋਵੇ ਤਾਂ ਅਰਦਾਸ ਕਰੇ ਹੇ ਪ੍ਰਭੂ ਮੀਂਹ ਪਾਓ, ਤੇ ਮੀਂਹ ਪੈਣ ਨਾਲ ਸਾਰੀ ਧਰਤੀ ਸਬਜ ਸਾਰ ਹੋ ਜਾਏ, ਕਿਉਂਕਿ ਗੁਰਸਿੱਖ ਸਾਰਿਆਂ ਦਾ ਭਲਾ ਮੰਗਦਾ, ਸਰਬੱਤ ਦਾ ਭਲਾ ਮੰਗਦਾ, ਇਹ ਅਰਦਾਸ ਕਰੇ।
26ਵੇ ਧਰਮ ਕਾ ਡੰਡ ਤਨਖੀ ਬਖਸ਼ੀਐ ਦੁਖਨ ਬਿਆੰਡ।
26ਵੀਂ ਅਰਦਾਸ ਕਿ ਜਦੋਂ ਧਰਮ ਦਾ ਡੰਡ ਲੱਗਾ ਹੋਵੇ, ਯਾਨੀ ਕਿ ਤਨਖਾਹੀਆ ਹੋਵੇ ਤੇ ਪੰਜਾਂ ਸਿੰਘਾਂ ਕੋਲ ਪੇਸ਼ ਹੋਵੇ, ਉਦੋਂ ਵੀ ਅਰਦਾਸ ਕਰਾਵੇ ਕਿ ਧਰਮ ਦੀ ਤਨਖਾਹ ਲੱਗੇ। ਧਾਰਮਿਕ ਤਨਖਾਹ ਲਾਈ ਜਾਂਦੀ ਹੈ ਨਾ, ਜੇ ਧਰਮ ਦੇ ਵਿੱਚ ਕੋਈ ਕੁਰਹਿਤ ਕੀਤੀ ਤੇ ਫਿਰ ਉਹਨੂੰ ਤਨਖਾਹ ਵੀ ਧਾਰਮਿਕ ਲਾਈ ਜਾਂਦੀ ਹੈ, ਵੀ ਤੂੰ ਜੋੜਿਆਂ ਦੀ ਸੇਵਾ ਕਰਨੀ ਹੈ, ਤੂੰ ਗੁਰੂ ਕੀ ਸੰਗਤ ਵਿੱਚ ਬਹਿ ਕੇ ਆਹ ਕੰਮ ਕਰਨਾ, ਤੂੰ ਇੰਨੇ ਪਾਠ ਕਰਦੇ ਨੇ ਜਪਜੀ ਸਾਹਿਬ ਦੇ, ਇੰਨੇ ਦਿਨ ਤੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਨੀ, ਏਦਾਂ ਧਾਰਮਿਕ ਤਨਖਾਹਾਂ ਲਾਈਆਂ ਜਾਂਦੀਆਂ ਨੇ। ਕਹਿੰਦੇ ਉਸ ਵੇਲੇ ਵੀ ਅਰਦਾਸ ਕਰੇ, ਤਨਖੀ ਬਖਸ਼ੀਆ ਦੁੱਖਨ ਬਿਹੰਡ, ਤਨਖਾਹੀਆ ਬਖਸ਼ਿਆ ਜਾਏ ਤੇ ਦੁੱਖਾਂ ਦਾ ਬਿਹੰਡ ਨਾਸ ਹੋ ਜਾਵੇ।
27ਵੀ ਮਾਰਗ ਕੀ ਭੋਲ ਬਖਸ਼ਿਆ ਗੁਰੂ ਚਲੂਲ।
27ਵੀਂ ਅਰਦਾਸ ਇਹ ਕਰੇ ਕਿ ਜੇ ਸਿੱਧਾ ਰਸਤਾ ਭੁੱਲ ਕੇ ਕਿਤੇ ਕੁਰਾਏ ਪੈ ਜਾਏ, ਯਾਨੀ ਕਿ ਜਿਹੜਾ ਰਸਤਾ ਗੁਰੂ ਨੇ ਦੱਸਿਆ ਉਸ ਰਸਤੇ ਦੀ ਚੱਲਣ ਦੀ ਬਜਾਏ ਕਿਤੇ ਅਚਾਨਕ ਭੁੱਲ ਜਾਏ, ਦੂਜੇ ਰਸਤੇ ਤੁਰ ਪਏ, ਗੁਰਮਤ ਦਾ ਰਸਤਾ ਛੱਡ ਕੇ ਮਨਮਤ ਦੇ ਰਸਤੇ ਤੇ ਕਿਤੇ ਤੁਰ ਪਵੇ, ਤੇ ਇੱਕਦਮ ਉਹ ਰਸਤਾ ਛੱਡ ਕੇ ਫਿਰ ਗੁਰੂ ਦੇ ਰਸਤੇ ਤੇ ਆ ਕੇ ਅਰਦਾਸ ਕਰੇ, ਮਹਾਰਾਜ ਬਖਸ਼ ਲਓ, ਮੈਨੂੰ ਤੁਸੀਂ ਆਪਣੇ ਦੱਸੇ ਮਾਰਗ ਤੇ ਚਲਾਓ। ਇਹ ਅਰਦਾਸ ਕਰੇ ਕਿ ਮਹਾਰਾਜ ਬਖਸ਼ਾ ਗੁਰੂ ਚਲੂਲ, ਹੇ ਸਤਿਗੁਰੂ ਜੀ ਕਿਰਪਾ ਕਰਕੇ ਮੈਨੂੰ ਬਖਸ਼ ਲਓ, ਮੈਂ ਭੁੱਲ ਗਿਆ ਸੀ ਤੁਹਾਡਾ ਦੱਸਿਆ ਮਾਰਗ ਛੱਡ ਕੇ ਹੋਰ ਹੀ ਕਿਤੇ ਭਟਕਦਾ ਫਿਰਦਾ ਸੀ। ਖਾਲਸਾ ਜੀ, ਇਹ ਵੀ ਅਰਦਾਸਾਂ ਨੇ, ਬੇਨਤੀਆਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ। ਬਹੁਤ ਥਾਵਾਂ ਤੇ ਗੁਰਬਾਣੀ ਵਿੱਚ ਵੀ ਸਤਿਗੁਰਾਂ ਨੇ ਐਸੀਆਂ ਬੇਨਤੀਆਂ ਕੀਤੀਆਂ ਕਿ ਮਹਾਰਾਜ ਅਸੀਂ ਭੁੱਲੇ ਹੋਏ ਸੀ, ਭਟਕੇ ਹੋਏ ਸੀ, ਹੁਣ ਭੁੱਲੇ ਭਟਕੇ ਹੋਏ ਤੁਹਾਡੀ ਸ਼ਰਨ ਚ ਆ ਗਏ ਹਾਂ, ਕਿਰਪਾ ਕਰਕੇ ਸਾਨੂੰ ਗਲ ਲਾ ਲਓ। ਭੁੱਲੇ ਚੁੱਕੇ ਹੋਏ ਜੇ ਭੁੱਲੀ ਜੇ ਚੁੱਕੀ ਸਾਈ, ਮਹਾਰਾਜ ਜੇ ਮੈਂ ਭੁੱਲ ਗਈ ਸਾਂ, ਜੇ ਕਿਤੇ ਉੱਕ ਗਈ ਸਾਂ, ਹੁਣ ਮੈਂ ਤੁਹਾਡੀ ਸ਼ਰਨ ਚ ਆ ਗਈ, ਹੁਣ ਮੈਨੂੰ ਆਪਣੇ ਗਲ ਲਾ ਲਓ, ਆਪਣੀ ਸ਼ਰਨ ਚ ਰੱਖ ਲਓ, ਇਹ ਅਰਦਾਸ ਕਰੇ।
28ਵੀਂ ਚੂਕ ਸਭ ਜਾਏ ਪਿਤਰਨ ਸੁਖ ਭਾਏ।
28ਵੀਂ ਇਹ ਅਰਦਾਸ ਕਰੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਿ ਆਪਣੇ ਬਜ਼ੁਰਗਾਂ ਵਾਸਤੇ, ਉਹਨਾਂ ਵਾਸਤੇ ਕਿ ਮਹਾਰਾਜ ਉਹਨਾਂ ਦਾ ਵੀ ਭਲਾ ਕਰੋ, ਆਪਣੇ ਵਡੇਰਿਆਂ ਵਾਸਤੇ। ਇਹ ਨਹੀਂ ਵੀ ਤੁਸੀਂ ਪਿਤਰਾਂ ਨੂੰ ਰੋਟੀਆਂ ਖਵਾਉਂਦੇ ਫਿਰੋ, ਪਿਤਰਾਂ ਨੂੰ ਭੋਜਨ ਖਵਾਉਣ ਵਾਸਤੇ ਸਰਾਧਾਂ ਦਾ ਲੰਗਰ ਕਰਦੇ ਫਿਰੋ। ਮਹਾਰਾਜ ਜੀ ਕਹਿੰਦੇ ਇਹ ਸਿੱਖੀ ਨਹੀਂ ਹੈ, ਸਿੱਖੀ ਆ ਉਹਨਾਂ ਵਾਸਤੇ ਅਰਦਾਸ ਕਰੋ, ਮਹਾਰਾਜ ਉਹਨਾਂ ਨੂੰ ਭਲੇ ਥਾਂ ਤੇ ਲਾਓ। ਆਪਣੇ ਵੱਡਿਆਂ ਵਾਸਤੇ ਵੀ ਅਰਦਾਸ ਕਰੋ, ਬਜ਼ੁਰਗਾਂ ਵਾਸਤੇ ਪਿਤਰਨ ਸੁੱਖ ਪਾਏ ਕਿ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੋਵੇ। ਪਿਤਰਨ ਦਾ ਮਤਲਬ ਇੱਥੇ ਵਡੇਰੇ ਹੈ, ਆਪਣੇ ਵਡੇਰਿਆਂ ਦੇ ਸੁੱਖ ਵਾਸਤੇ ਵੀ ਅਰਦਾਸ ਕਰੋ।
29ਵੀਂ ਮਨ ਸ਼ੇਰ ਵਸ ਸਤਿਗੁਰ ਬਖਸ਼।
29ਵੀਂ 2-3 ਇਹ ਕਿਹੜੀ ਅਰਦਾਸ ਹੈ? ਮਹਾਰਾਜ ਮੇਰਾ ਇਹ ਸ਼ੇਰ ਵਾਲਾ ਮਨ, ਮਨ ਸ਼ੇਰ ਵਸ, ਮਨ ਸ਼ੇਰ ਵਾਂਗੂ ਬਲੀ ਹੈ ਨਾ, ਹੁਣ ਸ਼ੇਰ ਨੂੰ ਵਸ ਕਰਨਾ ਕਿਹੜਾ ਸੌਖਾ ਹੁੰਦਾ ਹੈ, ਤੇ ਅਰਦਾਸ ਕਰੇ ਮਹਾਰਾਜ ਮੇਰਾ ਇਹ ਮਨ ਜਿਹੜਾ ਸ਼ੇਰ ਵਰਗਾ ਇਹ ਵਸ ਵਿੱਚ ਆ ਜੇ ਸਤਿਗੁਰੂ ਜੀ, ਸਤਿਗੁਰੂ ਬਖਸ਼, ਹੇ ਸਤਿਗੁਰੂ ਜੀ ਮੈਨੂੰ ਬਖਸ਼ ਲਓ, ਮੇਰਾ ਇਹ ਜਿਹੜਾ ਮਨ ਹੈ ਸ਼ੇਰ ਵਾਂਗੂ ਬਲੀ ਹੈ, ਇਹ ਮੇਰੇ ਵਸ ਵਿੱਚ ਆ ਜਾਏ। ਕਿਉਂਕਿ ਮਨ ਵਸ ਵਿੱਚ ਕਦੋਂ ਆਉਂਦਾ? ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਇਹ ਤਾਂ ਵਸ ਵਿੱਚ ਆਉਂਦਾ ਜੇ ਸਤਿਗੁਰੂ ਜੀ ਕਿਰਪਾ ਕਰਦੇ, ਉਦਾਂ ਨਹੀਂ ਕਾਬੂ ਵਿੱਚ ਆਉਂਦਾ। ਮਨ ਨੂੰ ਵਸ ਵਿੱਚ ਕਰਨ ਵਾਸਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇ, ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੇ, ਮਹਾਰਾਜ ਮੇਰਾ ਇਹ ਮਨ ਵਸ ਵਿੱਚ ਆ ਜਾਏ। ਠਾਕੁਰ ਗਾਈਐ ਆਤਮ ਰੰਗ, ਆਪਣੇ ਇਸ ਮਨ ਨੂੰ ਅਸੀਂ ਤੁਹਾਡੇ ਪ੍ਰੇਮ ਦੇ ਰੰਗ ਵਿੱਚ ਰੰਗ ਕੇ ਤੁਹਾਡੀਆਂ ਸਿਫਤਾਂ ਨੂੰ ਗਾਈਏ। ਆਤਮ ਜਿਹੜਾ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ। ਆਤਮਾ ਨੂੰ ਇੱਥੇ ਆਤਮ ਦਾ ਇੱਥੇ ਅਰਥ ਹੈ ਮਨ। ਮਨ ਉਹੀ ਜਿੱਤਦੇ ਨੇ ਜਿਨ੍ਹਾਂ ਦਾ ਪੂਰਾ ਸਤਿਗੁਰੂ ਹੈ। ਪੂਰੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਇਹ ਮਨ ਕਾਬੂ ਵਿੱਚ ਆਉਂਦਾ। ਮਹਾਰਾਜ ਕਿਰਪਾ ਕਰੋ, ਦਇਆ ਕਰੋ, ਸਾਡਾ ਇਹ ਮਨ ਸਾਡੇ ਵਸ ਵਿੱਚ ਆ ਜਾਏ। ਕਿਉਂਕਿ ਮਨ ਵਸ ਵਿੱਚ ਆ ਜਾਂਦਾ, ਮਨ ਜੀਤਾ ਜਗ ਜੀਤ ਵਾਲੀ ਅਵਸਥਾ ਬਣ ਜਾਂਦੀ ਹੈ। ਬਾਕੀ ਰਹਿੰਦੀ ਕਥਾ।